ਸਾਨੂੰ ਸਾਰਿਆਂ ਨੂੰ ਸਤਿਗੁਰੂ ਦੀ ਮਹਿਮਾ ਵਿੱਚ ਖੜੇ ਕਰਨ ਲਈ ਬਖਸ਼ਿਸ਼ਾਂ ਕਰ ਰਹੇ ਤਾਂ ਉਹ ਮਨੁੱਖ ਕਿਤਨਾ ਸੁਭਾਗਾ ਤੇ ਕਰਮਾਂ ਵਾਲਾ ਹੈ ਜਿਹਨੂੰ ਸਤਿਗੁਰੂ ਦੇ ਦਰ ਤੇ ਖੜਾ ਹੋਣ ਦਾ ਮੌਕਾ ਮਿਲੇ, ਜਿਹਦੇ ਉੱਪਰ ਸਤਿਗੁਰੂ ਪ੍ਰੋਟ ਪੈ ਉਸ ਪਿਆਰੇ ਸਿੱਖ ਫਕੀਰ ਦੇ ਦਰ ਤੇ ਬਾਦਸ਼ਾਹ ਆਪ ਝੁਕਦੇ ਕਰ। ਪਰ ਜਿਹੜਾ ਗੁਰੂ ਦੇ ਪਿਆਰੇ ਸ੍ਰਿਸ਼ਟੀ ਦੇ ਮਾਲਕ ਦੇ ਦਰ ਤੇ ਸਿੱਧਾ ਸਾਨੂੰ ਆ ਕੇ ਖਲੋਣਾ ਪਵੇ, ਸੁਰਤੀ ਕਰਕੇ ਪਿਆਰ ਕਰਕੇ ਕਿੰਨੇ ਵੱਡੇ ਭਾਵ। ਕੱਲ ਦੇ ਦੀਵਾਨ ਵਿੱਚ ਬਿਨੈ ਕੀਤੀ ਸੀ ਭੱਟ ਸਾਹਿਬਾਨ ਸਵਈਆਂ ਰਾਏ ਰੋਜ਼ ਹਰਿਮੰਦਰ ਹਰਿਮੰਦਰ ਸਾਹਿਬ ਸਤਿਗੁਰੂ ਜੀ ਦੇ ਦਰ ਤੇ ਖਲੋ ਕੇ ਕੁਝ ਬੇਨਤੀਆਂ ਕਰਦੇ ਕਰਨ। ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ 1407 ਪੰਨੇ ਤੇ ਜੋ ਸ਼ਬਦ ਲੜੀ ਪਾਰ ਚੱਲ ਰਿਹਾ ਅੱਜ ਪਾਤਪਾਲ ਜੀ ਇਹ ਹੁਣ ਕਿਰਪਾ ਕਰਨ ਲੱਗੇ ਨੇ। ਆਓ ਜਗਤ ਵਿੱਚ ਮਨੁੱਖਾ ਜਨਮ ਲੈ ਕੇ ਆਏ ਤੇ ਵੀਰ ਭੈਣ ਭਰਾਵੋ ਸਤਿਗੁਰੂ ਗੁਰੂ ਅਰਜਨ ਸਾਹਿਬ ਪਿਤਾ ਜੀ ਕੌਣ ਕਰ ਉਹਨਾਂ ਦੇ ਦਰਸ਼ਨ ਕਰੋ ਤੇ ਉਹਨਾਂ ਤੋਂ ਲਾਫਾ ਲਓ। ਜਿਨ੍ਹਾਂ ਦਾ ਬਾਪ ਕੰਗਾਲ ਹੋਵੇ ਉਹ ਕਿੰਨੀ ਕੁ ਆਸ ਕਰਨ ਲਈ ਆਪਣੇ ਬਾਪ ਕੋਲੋਂ ਕੀ ਕੁਝ ਮਿਲ ਸਕਦਾ ਹੈ। ਚਿੰਤਾ ਏ ਖੁਰੇ ਦੋ ਵਕਤ ਦੀ ਰੋਟੀ ਮਿਲੇਗੀ ਤੇ ਨਾਮ ਮਿਲੇਗੀ। ਪਰ ਜਿਨ੍ਹਾਂ ਦਾ ਬਾਪ ਸ੍ਰਿਸ਼ਟੀ ਦਾ ਮਾਲਕ ਹੋਵੇ ਉਹਨਾਂ ਨੂੰ ਕਦੇ ਕਿਸੇ ਗੱਲ ਦੀ ਚਿੰਤਾ ਹੋ ਸਕਦੀ ਹੈ ਵੀ ਸਾਨੂੰ ਕਿਸੇ ਚੀਜ਼ ਦੀ ਘਾਟ ਰਹਿ ਜਾਏਗੀ। ਨਹੀਂ ਬਸ ਘਾਟ ਹੁੰਦੀ ਸਾਡੇ ਵੱਲੋਂ ਧਿਆਨ ਕਰਨ ਲਈ ਸ਼ਰਧਾ ਤੇ ਭਾਵਨਾ ਬਣਾਉਣ ਲਈ। ਬਸ ਉਹ ਬਣ ਕੇ ਸਾਨੂੰ ਇਸ ਦਿਨ ਇਹ ਪਤਾ ਲੱਗ ਜਾਏਗਾ ਨਾ ਸਾਡਾ ਬਾਪ ਖੁਦ ਅਕਾਲ ਪੁਰਖ ਸਤਿਗੁਰੂ ਦੇ ਰੂਪ ਵਿੱਚ ਆਇਆ ਤੇ ਆ ਕੇ ਆਪਣਾ ਖਜ਼ਾਨਾ ਸੰਕੋਚ ਕੇ ਨਹੀਂ ਬੈਠਾ ਵਰਤਾਨ ਲਈ ਦਿਨ ਰਾਤ ਖੋਕੇ ਦੇਖਿਆ ਕਿ ਆਖਦਾ ਆਓ ਸਖੀ ਹਰ ਮੇਲ ਕਰੇ ਕਰਾ ਆਵਾਜ਼ਾਂ ਮਾਰਦਾ ਆਓ ਜਗਤ ਤੇ ਲੋਕੋ ਤੇ ਸੁੱਖਾਂ ਦੀਆਂ ਝੋਲੀਆਂ ਭਰ ਕੇ ਲੈ ਜਾਓ ਤੇ ਦੁੱਖ ਛੱਡ ਜਾਓ। ਪਰ ਇਸ ਗੱਲ ਦਾ ਅਹਿਸਾਸ ਵੀ ਉਹਨਾਂ ਦੀ ਕਿਰਪਾ ਨਾਲ ਹੁੰਦਾ ਹੈ। ਉਹਨਾਂ ਦੀ ਮੇਲ ਨਾਲ ਸੰਗਤ ਵਿੱਚ ਲਗਾਤਾਰ ਆਉਂਦੇ ਰਹੀਏ ਤਾਂ ਹੀ ਉਹਨਾਂ ਦੀ ਪਹਿਲੇ ਨਜ਼ਰ ਫਿਰ ਇਹੋ ਜਿਹਾ ਅਹਿਸਾਸ ਤੇ ਸਿਧਾਂਤਾਂ ਲੈ ਸਕਦੇ ਹਾਂ। ਅੱਜ ਨਾ ਭੱਟਾਂ ਨੇ ਸਤਿਗੁਰੂ ਜੀ ਦੀ ਉਮਾ ਵਿੱਚ ਦੋ ਦੋ ਸ਼ਬਦ ਕਰਕੇ ਉਹਨਾਂ ਦਾ ਘਰ ਵਿੱਚ ਜੋ ਬਹੁਤ ਵੱਡੇ ਖਜ਼ਾਨੇ ਨੇ ਉਹਦੇ ਚੋਂ ਥੋੜੇ ਜਿਹੇ ਬਿਆਨ ਕੀਤੇ ਕਰਨ। ਆਓ ਸੁਣੋ ਪਿਆਰ ਨਾਲ ਸਭ ਤੋਂ ਪਹਿਲਾਂ ਪਹਿਲੀ ਪੰਕਤੀ ਪੰਜਵਾਂ ਸਵਈਆ 1407 ਪੰਨੇ ਤੇ ਧੰਨ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਜੀ ਦੇ ਸੰਬੰਧ ਅੰਦਰ ਵਚਨ ਸ਼ੁਰੂ ਕਰਦੇ ਤਾਂ
ਸਤ ਜੀਵਨ ਅਰਜੁਨ ਜੋਨੀ ਸੰਭਵ।
ਸਭ ਤੋਂ ਪਹਿਲਾਂ ਕਹਿਣ ਲੱਗੇ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਤੁਸੀਂ ਸਦਾ ਦਾ ਜੀਵਨ ਬਖਸ਼ਿਸ਼ ਕਰਦੇ ਹੋ। ਤੁਹਾਡੇ ਵਚਨ ਇੱਕ ਇੱਕ ਅਨਮੋਲ ਤੇ ਜਿਨ੍ਹਾਂ ਦਾ ਮੁੱਲ ਕੋਈ ਨਹੀਂ ਹੈ। ਦੁਨੀਆਂ ਦੀ ਹਰ ਚੀਜ਼ ਦਾ ਕੋਈ ਮੁੱਲ ਪਾ ਲਓਗੇ ਪਰ ਸਤਿਗੁਰੂ ਦਾ ਤੇ ਉਹਨਾਂ ਦੇ ਵਚਨਾਂ ਦਾ ਕੋਈ ਮੁੱਲ ਨਹੀਂ। ਨਾ ਜੋਨਾਂ ਵਿੱਚ ਆਉਂਦੇ ਨੇ ਸੰਪੂ ਦਾ ਅਤ ਸੁਤੇ ਪ੍ਰਕਾਸ਼। ਇੱਕ ਜੀਵਨ ਹੈ ਦੋ ਤਰ੍ਹਾਂ ਦਾ ਜੀਵਨ। ਇੱਕ ਜੀਵਨ ਨੂੰ ਅਸੀਂ ਸਮਝਦੇ ਹਾਂ ਇਹਨੂੰ ਸਤਿਗੁਰੂ ਮੁਰਦਾ ਜੀਵਨ ਕਹਿੰਦੇ। ਸਾਡੇ ਲਈ ਜੀਵਨ ਹੈ ਜਦੋਂ ਸਰੀਰ ਅੰਦਰ ਸਵਾਸ ਚੱਲਦੇ ਤੌਰ ਦਿਲ ਦਿਮਾਗ ਕੰਮ ਕਰ ਪਿਆ ਹੋਵੇ ਆਖਾਂ ਦੇ ਤੇ ਆਦਮੀ ਜਿਉਂਦਾ ਹੈ। ਪਰ ਸਤਿਗੁਰੂ ਜੀ ਆਖਦੇ ਨੇ ਇਹ ਜੀਵਨ ਲੈ ਕੇ ਆਦਮੀ ਸੁਖੀ ਨਹੀਂ ਹੋ ਸਕਦਾ। ਜੇ ਕੱਲਾ ਸਵਾਸ ਚੱਲਦੇ ਹੋਣ ਦਿਲ ਧੜਕਦਾ ਹੋਵੇ ਪੈਸਾ ਟਕਾ ਹੀ ਜੀਵਨ ਖੋਏ ਤੇ ਜਗਤ ਵਿੱਚ ਕੋਈ ਆਦਮੀ ਦੁਖੀ ਨਾ ਹੋਵੇ। ਦੁਖੀ ਹੈ ਤੇ ਜਿਉਂ ਨਹੀਂ ਗਿਆ ਅੰਦਰ ਕੋਈ ਜਿਹੜੀ ਚੀਜ਼ ਜਿਉਣ ਵਾਲੀ ਸੀ ਉਹ ਖਤਮ ਹੈ। ਜੀਵਨ ਕਿਹਨੂੰ ਆਖਦੇ ਕਰਨ ਸਤਿਗੁਰੂ ਦੀ ਕਿਰਪਾ ਤਰਕ ਦਾ ਨਾਂ ਰੱਖਿਆ ਨੇ ਆਤਮ ਜੀਵਨ। ਉਹ ਆਤਮਕ ਜੀਵਨ ਕਿੱਥੋਂ ਮਿਲਦਾ ਏ? ਉਹ ਆਤਮਕ ਜੀਵਨ ਧੱਕੇ ਨਾਲ ਨਹੀਂ ਲੈ ਸਕਦਾ ਨਾ ਬਾਜ਼ਾਰਾਂ ਚੋਂ ਮਿਲੇ ਨਾ ਕਿਸੇ ਆਪਣੇ ਯਤਨ ਨਾਲ। ਉਹ ਆਤਮ ਜੀਵਨ ਕੇਵਲ ਸਤਿਗੁਰੂ ਆਪ ਉੱਠ ਕੇ ਦਿੰਦੇ ਹਨ। ਇਹਨੂੰ ਥੋੜਾ ਜਿਹਾ ਸਮਝਣਾ ਪਹਿਲਾਂ ਤੇ ਬਚਨ ਕੇ ਵੇ ਇਹਨੂੰ ਜੀ ਨਾਮ ਵੀ ਆਖੀਦਾ ਆਤਮ ਜੀਵਨ ਵੀ ਆਖੀਦਾ। ਸਤਿਗੁਰੂ ਜੀ ਨੇ ਇਹਦੇ ਨਾਂ ਰੱਖੇ ਬੜੇ ਪਿਆਰੇ ਤਾਰੇ ਕਹਿਣ ਲੱਗੇ ਉਹ ਨਾਮ ਵਾ ਜੀ ਦਾਨ ਕੀ ਹੈ। ਬਚਨ ਨੇ ਸਤਿਗੁਰਾਂ ਦੇ ਜਨਮ ਮਰਨ ਦੋ ਕੂ ਪੈ ਨਾ ਕੇ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਗਨ ਕਰਸੋਂ ਲੈ ਮਿਲਾਏ। ਇਹ ਤੈ ਕੋਈ ਜੀ ਤਾਂ ਸਤਿਗੁਰੂ ਦੇ ਸਤ ਦੇ ਤਨ ਤੇ ਜਾਂ ਜਿਨ੍ਹਾਂ ਦੇ ਸਤਿਗੁਰੂ ਤਰੁੱਟ ਕੇ ਜਿਨ੍ਹਾਂ ਨੇ ਸਤਿਗੁਰੂ ਨੂੰ ਪ੍ਰਸੰਨ ਕਰ ਲਿਆ ਉਹਨਾਂ ਨੂੰ ਅਗੋ ਜੀ ਦਾਨ ਦੇਣ ਦੀ ਡਿਊਟੀ ਦਿੰਦੇ ਨੇ। ਜੀ ਦਾਨ ਇਹ ਹੈ ਜਦੋਂ ਕੋਈ ਭਗਤੀ ਕਰਮੀ ਪ੍ਰਾਰੰਭ ਕਰਦਾ ਹੈ, ਭਗਤੀ ਕਰੇਗਾ, ਭਗਤੀ ਇੰਨੀ ਵੱਧ ਕਰੇ ਉਹ ਭਗਤੀ ਪ੍ਰਭੂ ਮਿਲਾਪ ਦੀ ਭੁੱਖ ਪੈਦਾ ਕਰੇ ਤੇ ਕਹਿੰਦੇ ਜਿਨ੍ਹਾਂ ਨੂੰ ਜੀ ਦਾਨ ਮਿਲਦਾ ਇਹਨਾਂ ਨੂੰ ਉਹ ਪ੍ਰਭੂ ਭਗਤੀ ਕਰਕੇ ਪ੍ਰਭੂ ਨੂੰ ਪ੍ਰਾਪਤੀ ਕਰਦੇ ਨੇ। ਉਹਨਾਂ ਨੂੰ ਹੈ ਕਿ ਇੱਥੇ ਉਹ ਹੁਣ ਪਹਿਲਾਂ ਤੇ ਹੁਕਮ ਸਾਨੂੰ ਅੰਮ੍ਰਿਤ ਛਕਣ ਦਾ ਪੰਜਾਂ ਤੋਂ ਨਾਮ ਲੈ ਲਿਆ, ਹੁਣ ਉਹ ਨਾਮ ਜੇਕਰ ਜਪਿਆ ਨਹੀਂ ਤੇ ਉਹ ਜੀ ਦਾਨ ਨੂੰ ਮਿਲੇਗਾ। ਇਸ ਸਤਿਗੁਰੂ ਜੀ ਨੇ ਇੱਕ ਵਚਨ ਕਿਹਾ ਇਸ ਜੀਵਨ ਤੋਂ ਬਗੈਰ, ਹਜ਼ੂਰ ਕਹਿੰਦੇ ਜਲ ਜਾਓ ਜੀਵਨ ਨਾਮ ਬਿਨਾ, ਕਹਿੰਦੇ ਨਾਮ ਤੋਂ ਬਗੈਰ ਜਿਹਨੂੰ ਤੁਸੀਂ ਜੀਵਨ ਕਹਿੰਦੇ ਹੋ ਨਾ ਉਹ ਜੀਵਨ ਨਹੀਂ, ਉਹ ਤੇ ਬਲ ਦੀ ਆਦਤ ਹੈ, ਤਪ ਰਿਹਾ ਕੁਛ, ਤੁਸੀਂ ਤਪਸ਼ ਨੂੰ ਜੀਵਨ ਕਹੀ ਜਾ ਰਹੇ ਹੋ, ਉਹ ਨਹੀਂ ਜੀਵਨ। ਉਹ ਜੀਵਨ ਜਿਹਦੇ ਅੰਦਰ ਨਾਮ ਚੱਲ ਰਿਹਾ ਹੈ, ਨਾਮ ਅੰਦਰ ਦਿਨ ਰਾਤ ਘਰ ਘਰ ਗਿਆ, ਹੁਣ ਇਕਦਮ ਤੇ ਘਰ ਕਰੇਗਾ ਨਹੀਂ, ਉਹਦੇ ਲਈ ਸਤਿਗੁਰੂ ਜੀ ਆਪਣੀ ਨਜ਼ਰ ਭਾਂਦੇ, ਮਹਾਂਪੁਰਖ ਲੋਕ ਆਪਣੀ ਦ੍ਰਿਸ਼ਟੀ ਭਾਂਦੇ, ਦ੍ਰਿਸ਼ਟੀ ਪਾ ਕੇ ਜਿਹਨੂੰ ਜੀ ਦਾਨ ਮਿਲ ਜਾਏ। ਭਾਈ ਵੀਰ ਸਿੰਘ ਉਸ ਨੂੰ ਲਿਖਦੇ ਕਰ ਉਹਨੂੰ ਅਹਿਸਾਸ ਹੋ ਜਾਂਦਾ ਇਸ ਗੱਲ ਦਾ, ਕੋਈ ਵਾਹਿਗੁਰੂ ਹੈ ਮੇਰੇ ਅੰਦਰ, ਹੈ ਉਹ ਮੇਰੇ ਬਾਹਰ, ਉਹ ਵਾਹਿਗੁਰੂ ਤੈ ਮੇਰੇ ਚਾਰ ਚਪੇਰੇ ਪਿੱਛੇ ਵੀ ਉਹ ਨਹੀਂ ਪੈ। ਜਿਨ੍ਹਾਂ ਨੂੰ ਜੀ ਦਾਨ ਮਿਲੇ ਉਹਨੂੰ ਰੱਬ ਦੀ ਹੋਣ ਦਾ ਪੱਛੇ ਪੈ ਅਹਿਸਾਸ ਹੁੰਦਾ ਹੈ, ਉਹ ਕਦੇ ਵੀ ਨਿਰੰਕਾਰ ਤੇ ਸਤਿਗੁਰਾਂ ਦੀ ਹੋਣ ਤੋਂ ਪਰਾ ਨਹੀਂ ਜਾਣਗੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿ ਲੱਗੇ ਆਪਾਂ ਉਹ ਜੀ ਦਾਨ ਲੈਣ ਆਏ ਹਾਂ, ਜਿੰਨਾ ਪਾਠ ਕਰਦੇ ਹਾਂ ਸਿਮਰਨ ਕਰਦੇ ਹਾਂ ਉਹਦੇ ਤੋਂ ਖੁਸ਼ ਹੋ ਕੇ ਸਤਿਗੁਰੂ ਇੱਕ ਦਿਨ ਟੁੱਟ ਕੇ ਉਹ ਜੀ ਦਾਨ ਦੀ ਦਾਤ ਦੇਣੇ, ਉਹਦੇ ਲਈ ਇਹ ਸਾਡੇ ਯਤਨ ਦੇ ਸਾਰੇ ਵੀ ਉਹ ਜੀਵਨ ਲਈਏ ਤੇ ਜਿੰਨਾ ਚਿਰ ਉਹ ਮਿਲਦਾ ਨੇ ਉਹਨਾਂ ਚਿਰ ਨਾ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਬਖਸ਼ਿਸ਼ ਨੂੰ ਵੇਖ ਸਕੀਏ ਤੇ ਨਾ ਖੁਦ ਇਸ ਮਨੁੱਖਾ ਜੀਵਨ ਦਾ ਲਾਕਾ ਹੀ ਅਸੀਂ ਪ੍ਰਾਪਤ ਕਰ ਸਕੀਏ। ਦੋਨੋਂ ਪਾਸੇ ਗੁਰੂ ਪਿਤਾ ਜੋ ਇਹ ਸਾਨੂੰ ਪਤਾ ਨਹੀਂ ਲੱਗਣਾ, ਉਹ ਜੀਵਨ ਮਿਲੇਗਾ ਨਾਮ ਜਪ ਕੇ। ਤੇ ਇੱਥੇ ਬੱਚੇ ਨੇ ਸਭ ਤੋਂ ਪਹਿਲਾਂ ਸੱਚ ਜੀਵਨ, ਸਦਾ ਰਹਿਣ ਵਾਲਾ ਜੀਵਨ, ਆਤਮਾ ਦੀ ਕਦੇ ਮੌਤ ਨੇ, ਆਤਮਾ ਨੂੰ ਨਾਮ ਮਿਲਿਆ ਉਹਦੀ ਵੀ ਕਦੇ ਮੌਤ ਨਹੀਂ। ਪਰ ਮੈਂ ਚਾਹੁੰਦਾ ਵਾ ਥੋੜਾ ਜਿਹਾ ਕੁਛ ਕਹਿਣਾ, ਕਹਿਣ ਲਈ ਸ਼ਬਦ ਨਹੀਂ ਮੇਰੇ ਕੋਲ ਪੈਣ, ਪਰ ਥੋੜਾ ਜਿਹਾ ਯਤਨ ਕਰਦੇ ਹਾਂ। ਇੱਕ ਬੰਦਾ ਭਗਤੀ ਕਰ ਰਿਹਾ ਜਦ ਤੱਕ ਉਹਦੇ ਕੋਲ ਬਹੁਤ ਪਏ, ਉਹਨੇ ਬਹੁਤ ਸਾਧਨਾ ਕੀਤੀਆਂ ਨੇ, ਪਰ ਉਹਦੇ ਕੋਲ ਆਤਮਿਕ ਜੀਵਨ ਅਜੇ ਨਹੀਂ। ਕਿਵੇਂ ਸਮਝਾਂਗੇ? ਉਹਦੇ ਪਾਠ ਕਰ ਰਹੇ, ਸੇਵਾ ਕਰ ਰਹੇ, ਇਹ ਸਾਰਾ ਕੁਝ ਕੋਲ ਹੋਣ ਦੇ ਬਾਵਜੂਦ ਉਹਦੇ ਕੋਲ ਗੁਰੂ ਕੇ ਪਿਆਰਿਓ ਜੋ ਹੈ ਉਹ ਜੀਵਨ ਦੀ ਕੜੀ ਅਜੇ ਨਹੀਂ, ਉਹਨਾਂ ਨੇ ਤੁਰਟ ਕੇ ਦੇਣੀ ਹੈ। ਇਹ ਕਹਾਣੀ ਠੀਕ ਹੈ, ਬੜੀ ਅਜੀਬ ਜਿਹੀ, ਬੜੀ ਵੱਖਰੀ ਜਿਹੀ। ਇੱਕ ਇਤਿਹਾਸ ਦਾ ਵਾਕਿਆ ਸਾਹਮਣੇ ਲਿਆ, ਇੱਕ ਨਾਮ ਸੁਣਿਆ ਗੱਲ ਤੁਸਾਂ ਨੇ, ਭਾਈ ਬਹਿਲੋ ਜੀ, ਇਹ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਵੇਲੇ ਇਹ ਸਤੀ ਸਰਵਰ ਦੇ ਪੁਜਾਰੀ ਸਨ, ਹਜ਼ਾਰਾਂ ਲੋਕ ਇਹਨਾਂ ਨੂੰ ਆਪਣਾ ਧਾਰਮਿਕ ਆਗੂ ਮੰਨਦੇ ਨੇ, ਇਹ ਲੋਕਾਂ ਨੂੰ ਮਤਾਂ ਦਿੰਦੇ ਕਰਨ ਕਿਵੇਂ ਆਪਾਂ ਰੱਬ ਦੀਆਂ ਦਾਤਾਂ ਲੈ ਸਕਦੇ ਹਾਂ, ਸਰਵਰ ਦੇ ਢੰਗ ਨਾਲ ਪੂਜਾ ਕਰਵਾਉਂਦੇ, ਰੋਟ ਪਕਾਣੇ, ਪਰ ਇਹਨਾਂ ਦਾ ਅੰਦਰ ਸਾਰਾ ਕੁਝ ਤਰ ਕੇ ਇੱਜ਼ਤ ਮਾਣ ਵੀ ਕੋਲ, ਪੈਸਾ ਟੱਪਾ ਵੀ ਬਹੁਤ ਆ ਰਿਹਾ ਏ, ਇਹਨਾਂ ਕੋਲ ਘਾਟ ਨਹੀਂ ਨਾ ਦੁਨਿਆਵੀ ਪੱਖੋਂ ਤੇ ਨਾ ਅੰਦਰੋਂ, ਕਮਾਈ ਵੀ ਦਿਨ ਰਾਤ ਕਰਦੇ, ਪਰ ਅੰਦਰ ਫਿਰ ਵੀ ਖਾਲੀ ਤਾਂ ਖਾਲੀ ਮਹਿਸੂਸ ਕਰਦਾ ਹੈ। ਉਹ ਭਰਿਆ ਵੀ ਜਾ ਰਿਹਾ, ਉਹ ਭਰਨ ਲਈ ਬੜੇ ਖਤ ਪੈਰ ਮਾਰਦੇ ਕਰਨ, ਜਿਵੇਂ ਭੱਟਾਂ ਦੀ ਕਮਾਈ ਸੀ ਕਈ ਜਨਮਾਂ ਦੀ, ਉਹ ਕਿਹੜੀ ਚੀਜ਼ ਸੀ ਜਿਹੜੀ ਉਹਨਾਂ ਨੂੰ ਨਹੀਂ ਸੀ ਲੱਭੇ ਆਪਣੇ ਕਿਸੇ ਯਤਨ ਨਾਲ, ਆਪਣੀ ਕਮਾਈ ਕਰਨ ਤੋਂ ਬਾਅਦ ਵੀ ਮਿਲੇ, ਉਹ ਕੇਵਲ ਸਤਿਗੁਰੂ ਨੇ ਆਪਣੇ ਕੋਲ ਰੱਖੇ ਹੁੰਦੇ। ਭਾਈ ਬਹਿਲੋ ਜੀ ਨੂੰ ਪਤਾ ਲੱਗਾ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿਚ ਆਏ, ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ ਸਾਰ ਜਿਹੜੀ ਭੁੱਖ ਲੈ ਕੇ ਆਏ ਸਿੰਘਾਂ, ਉਹ ਭੁੱਖ ਇਕਦਮ ਲੱਗਿਆ ਕਿ ਚ ਪੂਰੀ ਹੋਏਗੀ, ਉਹਦੀ ਆਸ ਵੱਧ ਗਈ, ਸ਼ਾਂਤੀ ਮਿਲੀ। ਜਿਹੜਾ ਇਹਨੇ ਜਪ ਤਪ ਕਰਕੇ ਅੰਦਰ ਵਿਚ ਸੀ ਠੜਿਆ, ਉਹ ਠਰ ਗਿਆ, ਅੰਦਰ ਲੋਕ ਕੋਈ ਸੁੱਖ ਸ਼ਾਂਤੀ ਮਹਿਸੂਸ ਹੋਈਏ। ਪਰ ਜਿਹੜੀ ਚੀਜ਼ ਅੱਜ ਲੈਣ ਆਇਆ ਉਹ ਮਿਲੀ ਨਹੀਂ, ਸਤਿਗੁਰੂ ਜੀ ਨੇ ਇਹਨਾਂ ਤੇ ਦ੍ਰਿਸ਼ਟੀ ਪਾਈ, ਦ੍ਰਿਸ਼ਟੀ ਪਾ ਕੇ ਇਹਨਾਂ ਨੇ ਕੁਝ ਬੇਨਤੀ ਕੀਤੀ ਸੀ, ਸਾਹਿਬਾਂ ਨੇ ਕੁਝ ਜਵਾਬ ਉੱਕੇ ਕਿਰਪਾ ਕੀਤੀ, ਕਬੂਲ ਕਰਤੀ ਬੇਨਤੀ। ਇਹ ਉੱਚੇ ਬਾਤ ਸੇਵਾ ਵਿਚ ਲੱਗ ਗਿਆ ਕਿ ਜੇ ਕੁਛ ਮਿਲੇਗਾ ਉਹ ਚੀਜ਼ ਤੇ ਮੈਨੂੰ ਇਸ ਘਰੋਂ ਮਿਲੇਗੀ। ਮਿਲੀ ਹੈ ਪਰ ਉਹ ਚੀਜ਼ ਨਹੀਂ ਅਜੇ ਮਿਲੀ। ਅਸੀਂ ਜਦੋਂ ਅੰਮ੍ਰਿਤ ਛਕਦੇ ਹਾਂ, ਦਿਨ ਰਾਤ ਪਾਠ ਤੇ ਸਿਮਰਨ ਕਰਦੇ ਹਾਂ, ਸਾਨੂੰ ਕੁਛ ਮਿਲਿਆ ਹੈ ਪਰ ਅਜੇ ਕੁਛ ਨਹੀਂ ਮਿਲਿਆ ਹੈ। ਜੇ ਪਹਿਲਾ ਕਦਮ ਹੈ ਜੋ ਸਤਿਗੁਰੂ ਦੇਣਾ ਚਾਹੁੰਦੇ ਨੇ, ਉਹਦੇ ਲਈ ਨਾਮ ਲੈਣ ਤੋਂ ਬਾਅਦ ਘਾਲਣਾ ਸ਼ੁਰੂ ਹੁੰਦੀ, ਉਸ ਤੋਂ ਬਾਅਦ ਕੋਈ ਨਾਮ ਲੈਣ ਤੋਂ ਬਾਅਦ ਘਾਲਣਾ ਸ਼ੁਰੂ ਹੋ ਗਏ। ਪੰਜਾਂ ਕੋਲੋਂ ਨਾਮ ਲੈ ਲਿਆ, ਉਹ ਘਾਲਣਾ ਤੋਂ ਕੰਨੀ ਕਤਰਾਂਦਾ ਹਰ ਮਨੁੱਖ ਕਹਿੰਦਾ ਉਹ ਨਾਮ ਨੂੰ ਕਰਨੀ ਪਵੇ। ਇਹਨੂੰ ਕਈ ਬਹੁਤ ਵੱਡੀ ਗੱਲ ਆਖਦੀ, ਪੰਜ ਬਾਣੀਆਂ ਰੋਜ਼ ਪੜਾਂਗਾ, ਮੈਂ ਸਾਬਤ ਸੂਰਤ ਪਵਾਂਗਾ। ਸਾਹਿਬ ਕਹਿੰਦੇ ਕੁਝ ਵੀ ਨਹੀਂ, ਤੇਰੇ ਜੀਵਨ ਦਾ ਮਨੋਰਥ ਬੜਾ ਵੱਡਾ ਹੈ, ਤੂੰ ਅੰਮ੍ਰਿਤ ਦੀ ਦਾਤ ਲੈਣ ਤੋਂ ਬਾਅਦ ਅਸਲ ਵਿਚ ਜਿਵੇਂ ਸਕੂਲ ਦਾਖਲਾ ਲੈਣ ਤੋਂ ਬਾਅਦ ਹੀ ਪੜਾਈਆਂ ਦੀ ਮਿਹਨਤ ਕਰਨੀ ਪੈਣੀ, ਆਤਮਿਕ ਤੌਰ ਤੇ ਕਰਨੀ ਪੈਣੀ। ਉਹ ਸਿੱਖੀ ਵਿਚ ਮਿਹਨਤ ਠੀਕ ਹੈ, ਜਿਹੜਾ ਜੀਵ ਦਾਨ ਕਦੋਂ ਮਿਲਦਾ ਹੈ, ਜਿਹੜਾ ਸਤਿਗੁਰੂ ਜੀ ਵੰਡਦੇ ਨੇ ਤੇ ਕਹਿੰਦੇ ਨੇ ਕਿ ਤੁਸੀਂ ਅਸੀਸਾਂ ਦਿੰਦੇ ਨੇ ਨਾ, ਜੀਵਤ 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 ਰਵੋ ਰਾਮ ਰਸਾਇਣ ਨਿਤਯੁਟ ਪੀਵੋ। ਉਹ ਜੀਵਨ ਕਿਹੜਾ ਹੈ? ਜਿਉਂਦਿਆਂ ਨੂੰ ਕਹੀ ਜਾਣਾ ਤੁਸੀਂ ਜੀਵੋ ਜੀਵੋ ਜੀਵੋ, ਨਹੀਂ ਕਹਿੰਦੇ ਤੁਹਾਡਾ ਅੰਦਰ ਅੱਛੇ ਪੈਰ ਉਹ ਵਾਹਿਗੁਰੂ ਦਾ ਰਸ ਪੀਵੇ, ਉਹ ਸਾਡੀ ਮੰਜ਼ਿਲ ਸੀ। ਇਹ ਭਾਈ ਬਹਿਲੋ ਸਫ਼ਰ ਕਰ ਰਿਹਾ ਸੇਵਾ ਵਿਚ ਲੱਗਦਿਆਂ ਲੱਗਦੇ ਇਕ ਦਿਨ ਕੀ ਘਟਨਾ ਵਾਪਰੇ, ਸਰੋਵਰ ਪੱਕਾ ਕਰਾ ਰਹੇ ਧੰਨ ਗੁਰੂ ਅਰਜਨ ਸਾਹਿਬ ਪਿਤਾ ਜੀ। ਸਰੋਵਰਾਂ ਦੀ ਸ਼ੁਰੂਆਤ ਧੰਨ ਗੁਰੂ ਰਾਮਦਾਸ ਸਾਹਿਬ ਪਿਤਾ ਨੇ ਕੀਤੇ, ਪੱਕੇ ਕਰਵਾ ਕੇ ਧੰਨ ਗੁਰੂ ਅਰਜਨ ਪਿਤਾ ਮਹਾਰਾਜ। ਜਦੋਂ ਹੋ ਰਹੇ ਇੱਟਾਂ ਆਈਆਂ ਉਹ ਪਿੱਲੀਆਂ ਨੇ, ਸਤਿਗੁਰੂ ਕਹਿਣ ਲੱਗੇ ਪਾਏ ਪਿੱਲੀ ਇੱਟ ਨੀਲਾ ਨੇ, ਇਹ ਬਣ ਰਿਹਾ ਸਾਈਂ ਦਾ ਘਰ, ਇਥੋਂ ਮਨੁੱਖਤਾ ਨੇ ਰੱਬ ਨੂੰ ਮਿਲਣ ਦੀ ਜਾਚ ਸਿੱਖਣੀ ਹੈ। ਇਸ ਸਰੋਵਰ ਵਿਚ ਇਸ਼ਨਾਨ ਕਰਕੇ ਲੱਖਾਂ ਕਰੋੜਾਂ ਲੋਕਾਂ ਦੇ ਪਾਪਾਂ ਦੀ ਮੈਲ ਧੁੱਪਣੀ ਹੈ। ਇੱਥੇ ਆ ਕੇ ਬਾਹਰਲੇ ਇਸ਼ਨਾਨ ਨਾਲ ਕੋਈ ਅੰਦਰਲਾ ਇਸ਼ਨਾਨ ਖੋਣਾ ਕਰਨਾ ਹੈ, ਇੱਥੇ ਇੱਟ ਕੱਚੀ ਪਿੱਲੀ ਨਾ ਲਾਓ, ਪੱਕੀ ਲਾਓ। ਪੱਕੀਆਂ ਬਣਦੀਆਂ ਨੀ ਮਹਾਰਾਜ, ਕਿਵੇਂ ਬਣਨਗੀਆਂ? ਕਿਸੇ ਦੱਸਿਆ ਹੈ ਜੇਕਰ ਘੁਮਿਆਰ ਮੈਲਾ ਰੂੜੀ ਮਲੀ ਬਰੀਕ ਜੀ ਕੱਚੀ ਕਰਨ, ਉਹ ਆਵੇ ਚਪਾਣ, ਹੌਲੀ ਹੌਲੀ ਇੱਟਾਂ ਉਹਦੇ ਤੇ ਪਕਣ ਤੇ ਪੱਕਣਗੀਆਂ। ਇਹ ਗੱਲ ਭਾਈ ਬਹਿਲੋ ਨੂੰ ਸੁਣ ਗਈ, ਵਚਨ ਕਿਸੇ ਹੋਰ ਨਾਲ ਚੱਲ ਰਿਹਾ ਪਰ ਸੁਣ ਗਈ ਉਹਨੂੰ, ਉਹਨੇ ਇਕਦਮ ਪੱਲੇ ਬਣ ਲਏ। ਬਸ ਇਹ ਗੱਲਾਂ ਨੋਟ ਕਰਿਆ ਕਰੋ, ਸਤਿਗੁਰੂ ਜਦੋਂ ਕਿਰਪਾ ਕਰਦੇ ਨੇ ਨਾ ਤੇ ਉਹ ਕੱਲੇ ਕੱਲੇ ਦਾ ਨਾਂ ਲੈ ਕੇ ਨੀ ਕਰਨਗੇ ਕਿ ਇਸ ਬੱਚੇ ਤੇ ਆਹ ਕਿਰਪਾ, ਅੱਜ ਤੁਹਾਡੇ ਤੇ ਆਹ ਮਿਹਰ। ਸਤਿਗੁਰੂ ਜਿਹੜੇ ਰੋਜ਼ ਵਚਨ ਕਰਦੇ ਨੇ, ਰੋਜ਼ ਸਾਰਿਆਂ ਤੇ ਕਿਰਪਾ, ਪਰ ਉਸ ਨੂੰ ਪਕੜਦਾ ਕੌਣ ਹੈ? ਕਿਹਦਾ ਅੰਦਰ ਇਹ ਕਬੂਲ ਕਰਦਾ ਕਿ ਮੈਨੂੰ ਅੱਜ ਕੁਝ ਕਿਹਾ ਹੈ, ਮੈਂ ਅੱਜ ਤੋਂ ਸ਼ੁਰੂ ਕਰਨਾ? ਇਹ ਮਨ ਸੁਣਨ ਨੀ ਦਿੰਦਾ, ਇਹ ਮਨ ਕਹਿੰਦਾ ਸਮੁੱਚੀ ਕਥਾ ਹੋ ਰਹੀ ਹੈ, ਕੀਰਤਨ ਹੋ ਗਿਆ ਤੇ ਇਹਨੇ ਤੇ ਇਹਨੇ ਕੀਰਤਨ ਕਥਾ ਹੋ ਰਹੀ ਸੀ, ਉਹ ਇਹਨੇ ਵਿੱਚ ਭੋਗ ਪਵੇਗਾ, ਇਹ ਆਦਮੀ ਆਇਆ ਘੰਟ ਮੁੱਕਦੀ ਨਹੀਂ। ਇਹ ਤਾਂ ਉਹਨਾਂ ਨੇ ਤਰਸ ਕਰਕੇ ਕੋਈ ਬਿਲੀ ਬਣਾ ਦਿੱਤੀ ਹੈ ਕਿ ਤੁਸੀਂ ਕੀਰਤਨ ਕਰਿਆ ਜੇ, ਕਥਾ ਕਰਿਆ ਜੇ, ਪਾਠ ਕਰਿਆ ਜੇ, ਇਹਦੇ ਅੰਦਰ ਉਹਦੀ ਕਲਾ ਵਰਤਣੀ ਜਿਹਨੂੰ ਬੁਲਾਰਤਨੀ ਵੀ ਲੈਣਾ ਹੈ ਤੇ ਸਰੋਤੇ ਨੇ ਵੀ ਲੈਣਾ ਹੈ। ਜੇ ਇਹਨਾਂ ਦੋਨਾਂ ਦਾ ਧਿਆਨ ਉਹ ਗੁਰੂ ਕਿਰਪਾ ਗੁਰੂ ਚਰਨਾਂ ਨੂੰ ਨਹੀਂ ਪਾਇਆ ਤੇ ਸਾਹਿਬ ਕਹਿੰਦੇ ਨੇ ਇਹਦੇ ਨਾਲ ਲਾਭ ਕੋਈ ਨੀ ਜੇ ਪਾਉਣਾ। ਫਿਰ ਉਹ ਕਹਿਣਗੇ ਗੱਲੀਆਂ ਚ ਚੰਗੀਆਂ ਚਾਰ ਬੁਰੀਆਂ ਮਨੋ ਕੁਸ਼ੁੱਧਾਂ ਕਾਲੀਆਂ ਬਾਹਰੋਂ ਚਿੱਟਵੀਆਂ। ਜਦੋਂ ਆ ਸਾਡੇ ਇਹਦਾ ਇੱਕ ਨਿਸ਼ਾਨੀ ਹੋਏਗੀ, ਜਦੋਂ ਅਸੀਂ ਸੁਣਨ ਵਾਲੇ ਤੇ ਸੁਣਾਉਣ ਵਾਲੇ ਆਖਾਂਗੇ ਨਾ ਵੀ ਸਤਿਗੁਰੂ ਮੇਰੇ ਤੇ ਮੇਰ ਕਰਕੇ ਕੁਝ ਕਹਿ ਰਹੇ ਨੇ, ਉਦੋਂ ਕੀਰਤਨ ਰਾਹੀਂ ਜਿਹੜੇ ਸ਼ਬਦ ਪੜਾਂਗੇ ਉਹਦੀ ਅੰਦਾਜ਼ ਵੀ ਬਦਲੇਗਾ ਤੇ ਆਵਾਜ਼ ਵੀ ਬਦਲੇਗੀ। ਕਥਾ ਦੇ ਰਾਹੀਂ ਪੰਕਤੀਆਂ ਜੋ ਪੜਾਂਗੇ ਅੰਦਾਜ਼ ਵੀ ਬਦਲੇਗਾ ਤੇ ਆਵਾਜ਼ ਵੀ। ਕੀ ਹੈ ਅੰਦਾਜ਼ ਤੇ ਆਵਾਜ਼ ਬਦਲਣੀ? ਸਾਡਾ ਅੰਦਰ ਇਕੱਲੇ ਤੇ ਅਰਦਾਸ ਦੇ ਰੂਪ ਵਿੱਚ ਸਤਿਗੁਰੂ ਨੂੰ ਦੇ ਕੋਲੋਂ ਕੁਝ ਮੰਗੇਗਾ। ਜਿੰਨਾ ਚਿਰ ਨਹੀਂ ਸੁਣਦੇ ਉਹਨਾਂ ਚਿਰ ਸੰਗਤ ਨੂੰ ਉਪਦੇਸ਼ ਦੇਣ ਵਾਲੀ ਬਿਰਤੀ ਵਾਲੇ ਸ਼ਬਦ ਸਾਹਮਣੇ ਆਉਣਗੇ। ਸਤਿਗੁਰੂ ਜੀ ਹਰ ਰੋਜ਼ ਪ੍ਰਤੱਖ ਤੇ ਕਲਾ ਪ੍ਰਤਾਉਂਦੇ ਨੇ। ਮੈਂ ਬੇਨਤੀ ਕਰ ਰਿਹਾ ਸਾਂ ਗੁਰੂ ਸਵਾਲਿਓ, ਸਤਿਗੁਰੂ ਜੀ ਨੇ ਨਾ ਕਿਰਪਾ ਕੀਤੀ, ਜਿਹੜੀ ਕੋਇਲ ਹੈ ਨਾ ਉਹ ਕਿਸੇ ਲਈ ਨੀ ਬੋਲਦੀ ਕਿ ਲੋਕਾਂ ਨੂੰ ਮੇਰੇ ਗੀਤ ਚੰਗੇ ਲੱਗਣ। ਕੋਇਲ ਤਾਂ ਆਪਣੇ ਪਿਆਰ ਦੇ ਵਿਛੋੜੇ ਵਿੱਚ ਗੀਤ ਗਾਉਂਦੀ ਏ, ਉਹ ਰੋਣਾ ਰੋਂਦੀ ਏ, ਪਰ ਉਹਦੇ ਗੀਤਾਂ ਵਿੱਚ ਬੋਲਾਂ ਵਿੱਚ ਦਰਦ ਭਰਤਾ ਜਿਹੜਾ ਸਾਧਕਾਂ ਨੂੰ ਚੰਗਾ ਲੱਗਦਾ। ਸਹਿਬ ਕਹਿੰਦੇ ਹੋ ਸਿੱਖੋ ਤੁਸੀਂ ਆਪਣੇ ਅੰਦਰ ਗੁਰੂ ਮਿਲਾਪ ਦੀ ਦਰਦ ਪੈਦਾ ਕਰੋ, ਤੁਸੀਂ ਮਿਲਣਾ ਗੁਰੂ ਨੂੰ ਆਪ, ਪਰ ਤੁਹਾਡੇ ਦਰਦਾਂ ਭਰੇ ਬੋਲ ਸੁਣ ਕੇ ਕਈਆਂ ਨੂੰ ਚੰਗੇ ਲੱਗਣੇ ਤੇ ਉਹਨਾਂ ਅੰਦਰ ਵੀ ਉਹ ਰੱਬੀ ਪਿਆਰ ਤੇ ਗੁਰੂ ਪਿਆਰ ਦੀ ਦਰਦ ਪੈਦਾ ਹੋਵੇ। ਕਹਿੰਦੇ ਫੁੱਲ ਕਿਸੇ ਲਈ ਨੀ ਖਿੜਦਾ, ਉਹਨੇ ਖਿੜਨਾ ਆਪਣੇ ਲਈ, ਔਰ ਉਹਦਾ ਖੇੜਾ ਕਈਆਂ ਨੂੰ ਖੁਸ਼ਬੂ ਵੰਡਦਾ ਏ। ਹਰ ਸਿੱਖ ਨੇ ਖਿੜਨਾ ਆਪਣੇ ਲਈ, ਬਾਣੀ ਪੜ੍ਹਨੀ, ਨਾਮ ਜਪਣਾ, ਪਰ ਉਹਨੂੰ ਵੇਖ ਕੇ ਗੁਰੇ ਤਿੰਨਾਂ ਦੇ ਜੀਵਨ ਖਿੜਨਗੇ। ਸਤਿਗੁਰੂ ਜੀ ਨੇ ਤਰਸ ਕੀਤਾ, ਭਾਈ ਬਹਿਲੋ ਨੂੰ ਉਹ ਬਚਨ ਸੁਣ ਗਏ। ਇੱਟਾਂ ਪੱਕੀਆਂ ਚੱਲਦੀਆਂ ਨੇ, ਹਾਂ ਕਿਵੇਂ ਪੱਕਣ ਦੀਆਂ? ਮੈਂ ਇਨਾਲ ਹੁਣ ਇਤਨਾ ਇੱਜ਼ਤ ਮਾਣ ਬਣਿਆ ਉਹਦਾ ਬਾਗ, ਇਹ ਚੋਂ ਸਤਿਗੁਰੂ ਦੇ ਦਰ ਤੋਂ ਮੇਰ ਮਿਲਣੀ ਏ। ਇਕਦਮ ਕਿਸੇ ਨੂੰ ਨੀ ਕਿਹਾ, ਉਹਨੇ ਚੁੱਕੀ ਟੋਕਰੀ, ਸ਼ਹਿਰ ਦਾ ਕੂੜਾ ਕਰਕਟ ਕੱਚਾ ਕਰਨ ਲਈ ਸਿਰ ਤੇ ਟੋਕਰੀ ਧਰੀ ਤੇ ਉਹਨੇ ਚੁੱਕ ਕੇ ਕੱਚਾ ਕਰਨਾ ਸ਼ੁਰੂ ਕੀਤਾ। ਬਹੁਤ ਹੋ ਗਿਆ, ਇੱਟਾਂ ਪਾਈਆਂ, ਪੱਕੀਆਂ ਨਿਕਲੀਆਂ, ਲਾਲ ਸੁਰਖ ਜਦੋ ਤੇ ਉਸ ਤੋਂ ਬਾਅਦ ਸਤਿਗੁਰੂ ਜੀ ਆਏ ਵੇਖਣ ਇੱਟਾਂ ਪੱਕੀਆਂ ਇਤਨੀਆਂ ਸੋਹਣੀਆਂ, ਰਚਨਾ ਉਹਨਾਂ ਦੀ ਆਪਣੀ, ਪਰ ਉਹ ਸਾਡੇ ਸਾਹਮਣੇ ਐਸੋ ਜਿਹੇ ਗੌਤਵ ਕਰਦੇ ਕਹਿਣ ਲੱਗੇ। ਸਤਿਗੁਰੂ ਜੀ ਨੇ ਪੁੱਛਿਆ ਵੀ ਇੱਟਾਂ ਇੰਨੀਆਂ ਸੋਹਣੀਆਂ ਤੇ ਲਾਲ ਸੁਰਖ ਕਿਵੇਂ ਹੋ ਗਈਆਂ? ਸਤਿਗੁਰੂ ਜੀ ਉਹ ਇਹ ਭਾਈ ਬਹਿਲੋ ਦੀ ਕਰਤੂ ਕਰਕੇ ਕਹਿ, ਉਹਨਾਂ ਨੇ ਉੱਦਮ ਕੀਤਾ, ਉਹਨੂੰ ਵੇਖ ਕੇ ਹੋਰ ਸੰਗਤਾਂ ਲੱਗੀਆਂ, ਭਾਈ ਬਹਿਲੋ ਦੇ ਸਦਕਾ ਇੱਟਾਂ ਪੱਕੀਆਂ। ਸਾਹਿਬਾਂ ਨੇ ਉਦੋਂ ਹੀ ਆਵਾਜ਼ ਮਾਰੀ, ਭਾਈ ਬਹਿਲੋ ਉਹ ਤੇਰੀ ਸੇਵਾ ਕਬੂਲ ਹੋ ਗਈ, ਅੱਜ ਤੂੰ ਭਾਈ ਬਹਿਲੋ ਨੀ ਜਾ। ਇੱਕ ਤਾਂ ਅੱਜ ਤੋਂ ਬਾਅਦ ਜਿਹੜਾ ਜ਼ੁਬਾਨ ਤੋਂ ਬਚਨ ਕਰੇਗਾ ਉਹ ਪੂਰਾ ਹੋਵੇਗਾ, ਦੂਸਰਾ ਭਾਈ ਬਹਿਲੋ ਦਰਗਾਹ ਵਿੱਚੋਂ ਬਖਸ਼ਾਂ ਜਦੋਂ ਮਿਲਦੀਆਂ ਨੇ ਜਿਹੜੇ ਟਿਕਾਣੇ ਤੇ, ਭਾਈ ਬਹਿਲੋ ਤੂੰ ਸਭ ਤੋਂ ਪਹਿਲੋ ਪ੍ਰਵਾਨ ਹੋਏਗਾ, ਸਭ ਤੋਂ ਪਹਿਲੇ ਨੰਬਰ ਤੇ ਲੈ ਗਏ। ਉਹ ਜੀ ਤਾਂ ਲੈਣ ਤੋਂ ਬਾਅਦ ਕੀ ਹੋ ਰਿਹਾ ਅੰਦਰ? ਉਹ ਸਭ ਤੋਂ ਪਹਿਲੋ ਦਾ ਮਤਲਬ ਉਹ ਦਰਗਾਹ ਵਿੱਚ ਪਹਿਲੀ ਜਗ੍ਹਾ ਤੇ ਅੰਦਰੋਂ ਉਸੇ ਵਕਤ ਬੈਠ ਗਿਆ, ਉਹਨੂੰ ਸ਼ਬਦਾਂ ਚ ਨਹੀਂ ਕਿਹਾ ਜਾ ਸਕਦਾ, ਉਹ ਬਿਠਾ ਦਿੱਤਾ ਗਿਆ। ਕਿਵੇਂ ਬਿਠਾਉਂਦਾ ਏ? ਅਸੀਂ ਪਿਆਰਿਓ ਤੇ ਲਈ ਕੁਝ ਸਮਝ ਤੇ ਨਹੀਂ ਸਕਦੇ, ਜਦੋਂ ਸਾਨੂੰ ਜੀਵਤਾ ਦੇਣਗੇ ਫਿਰ ਹੀ ਗੱਲ ਬਣੇਗੀ ਨਾ। ਹੁਣ ਤਾਂ ਕੇਵਲ ਇਹਨੇ ਕੰਮ ਦੇਣਾ, ਤੇਰਾ ਅੰਤ ਨਾ ਜਾਣਾ ਮੇਰੇ ਲਾਲ ਜੀਓ, ਤੇਰਾ ਅੰਤ ਨਾ ਜਾਣਾ ਮੇਰੇ ਲਾਲ ਜੀਓ, ਤੇਰਾ ਤੇਰਾ ਅੰਤ ਨਾ ਜਾਣਾ ਉੱਪਰ ਜਿਨ੍ਹਾਂ ਨੂੰ ਜੀ ਦਾਨ ਮਿਲ ਗਿਆ ਸਤਿਗੁਰੂ ਦਾ ਹੁਕਮ ਹੈ ਉਹਨਾਂ ਕੋਲ ਬੈਠਿਆ ਕਰੋ। ਸੱਚੀ ਬੈਸਕ ਇਹਨਾਂ ਸੰਗ ਜਿਸ ਸੰਗ ਜੱਟੀ ਹੈ ਨਾਓ ਉਹਨਾਂ ਕੋਲ ਬੈਠਣਾ, ਉਹਨਾਂ ਨੂੰ ਵੇਖ ਕੇ ਚਾਅ ਚੜੇਗਾ। ਉਹ ਚਾਅ ਇਕਦਮ ਜਿਹੜਾ ਸੀ ਸੈਂਕੜੇ ਗੁਰੂ ਕੇ ਪਿਆਰੇ ਪਾਠ ਕਰਕੇ ਜਿਸ ਮੰਜ਼ਿਲ ਤੇ ਪਹੁੰਚ ਸਕਦੇ ਉਹ ਸੁਰਤੀ ਤੇ ਬਿਰਤੀ ਐਪੂ ਦੇ ਮਖੌਲ ਅੰਦਰ 2 ਮਿੰਟਾਂ ਵਿਚ ਪਹੁੰਚਦੇ। ਉਹਨੂੰ ਕਹਿੰਦੇ ਵੀ ਗੁਰਮੁਖ ਮਦਦ ਕਰਦੇ ਕਰਨ, ਕਿੰਨਾ ਸਫਲ ਹੋ ਗਿਆ, ਕਿੰਨੇ ਪਾਪ ਧੁੱਪ ਗਏ। ਇੱਕ ਬੰਦਾ ਗੁਰੂ ਕੇ ਪਿਆਰਿਓ ਉਹ ਚੱਲਦਾ ਹੈ, ਇੱਕ ਮੀਲ ਸਫਰ ਕਰਦਾ ਹੈ, ਮੰਨ ਲਓ ਉਹ ਕੋਈ 15 ਮਿੰਟਾਂ ਦੇ ਅੰਦਰ। ਪਰ ਜਦੋਂ ਗੁਰਮੁਖਾਂ ਦੀ ਸੰਗਤ ਬਖਸ਼ ਵਿੱਚ ਬੈਠੀਏ ਉਹ 1 ਮੀਲ ਦੀ ਜਗ੍ਹਾ ਤੇ ਉਹ ਸਾਨੂੰ 200-400 ਮੀਲ ਸਫਰ ਕਰਾ ਦੇਵੇ ਤੇ ਸੌਦਾ ਮਹਿੰਗਾ ਤੇ ਸਸਤਾ ਹੈ ਨਾ। ਕਿਉਂ ਸਤਿਗੁਰੂ ਜੋਰ ਦਿੰਦੇ ਕਰ ਕਹਿੰਦੇ ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ। ਫਿਰ ਉਹਨਾਂ ਨੂੰ ਵੇਖ ਵੇਖ ਕੇ ਸਤਿਗੁਰੂ ਜੀ ਦੇ ਬਚਨ ਨੇ ਨਾ ਸਭ ਸੁਹਾਗਣ ਮਨ ਹੈ ਰਲੀਆਂ, ਇੱਕ ਦੇਖੋ ਰਾਤ ਮੁਰਾਰੀ। ਮਹਾਰਾਜ ਜਿਵੇਂ ਇਹਨਾਂ ਤੇ ਮਿਹਰ ਕੀਤੀ ਮੇਰੇ ਤੇ ਵੀ ਕਰੋ। ਕਰਮਹੀਣ ਤਨ ਕਰੈ ਬੇਨਤੀ, ਮੈਂ ਕਰਮਹੀਣ ਆ, ਮੇਰੀ ਬੇਨਤੀ ਕਦ ਨਾਨਕ ਆਖੇ ਵਾਰੀ। ਸਤਿਗੁਰੂ ਜਿਨ੍ਹਾਂ ਨੂੰ ਜੀ ਦਾਨ ਮਿਲਿਆ ਮੈਂ ਭਾਵੇਂ ਕੁਛ ਵੀ ਕਰਦਾ ਪਰ ਮੈਨੂੰ ਨਹੀਂ ਮਿਲਿਆ। ਜਦੋਂ ਉਹਨਾਂ ਨੂੰ ਬੇਨਤੀ ਕਰ ਰਿਹਾ ਕੋਲ ਆ ਕੇ ਅੰਮ੍ਰਿਤਾ ਦੀ ਖੋਹ ਕੇ ਕੀ ਕਹਿ, ਇੰਨਾ ਅਭਿਆਸ ਤੇ ਗੁਰੂ ਦੇ ਬਚਨ ਵੱਲ ਧਿਆਨ ਕਰਨਾ ਵੀ ਅੰਦਰ ਪੈ ਬੈਰੋ ਦੀ ਤਰ੍ਹਾਂ ਡਿੱਗ ਪਵੇ। ਉਹ ਡਿੱਗਣ ਕਰਕੇ ਇਹ ਜਿਹੜੇ ਪਾਠ ਪੂਜਾ ਸੇਵਾ ਸਿਮਰਨ ਉਹ ਡਿੱਗਣ ਲਈ ਕੀਤੇ ਜਾਂਦੇ ਕਿ ਉਹ ਘੜੀ ਆਵੇ ਜਦੋਂ ਸਾਡਾ ਅੰਦਰ ਡਿੱਗੇ ਦਾ ਅਹੰਕਾਰ ਮਰੇਗਾ, ਉਦੋਂ ਉਹਨੇ ਇਹ ਜੀ ਦਾਨ ਦੇਣਾ। ਹੁਣ ਇਹਦੇ ਪੈਰ ਪੈਰ ਤੇ ਭੋਮੇ ਖਲੋਤੀ ਏ, ਪ੍ਰਬਲ ਇਹ ਸਾਰਾ ਕੁਝ ਕਰਕੇ ਉਹ ਹੋਮੇ ਨੂੰ ਖਤਮ ਕਰਨਾ। ਖੁਦ ਨੇ ਜੋਰ ਲੱਗਦਾ ਹੈ, ਪੇਸ਼ ਨਹੀਂ ਜਾਂਦੀ, ਮਨ ਲੱਗਦਾ ਨਹੀਂ, ਹੋਰ ਪਾਠ ਕਰਦਾ ਹੈ, ਫਿਰ ਲੱਗਦਾ ਹੋਰ ਸੇਵਾ ਕਰਦਾ, ਅਰਦਾਸਾਂ ਕਰਦਾ। ਅਸੀਂ ਸਮਝਦੇ ਹਾਂ ਕਿ ਉਦਾਸ ਹੋ ਜਾਂਦੇ, ਗੱਲ ਨਹੀਂ ਬਣ ਰਹੇ। ਜੋਰ ਲਾ ਕੇ ਪਤਾ ਲੱਗਦਾ ਕਿ ਜੋਰ ਦਾ ਕੰਮ ਨੇ, ਉਹਦੀ ਮਿਹਰ ਦਾ ਕੰਮ ਹੈ। ਇਹ ਹਰ ਪਾਸੇ ਤੋਂ ਨਿਰਾਸ਼ ਹੋਈ ਜਾਂਦਾ। ਮਹਾਰਾਜ ਖੁਦ ਕਰਦੇ ਕਹਿਣ, ਡਿੱਗ ਪੈਂਦਾ, ਡਿੱਗ ਕੇ ਕਹਿੰਦਾ ਜੀ ਹੁਣ ਤੇ ਮੇਰਾ ਕੋਈ ਵੀ ਆਸਰਾ ਨਹੀਂ, ਜੀ ਹੁਣ ਤੁਸੀਂ ਹੀ ਕਿਰਪਾ ਕਰੋ, ਲੜ ਲਾਤਾ ਜੇ ਤੇ ਲੜ ਲੱਗੇ ਦੀ ਲਾਜ ਰੱਖੋ। ਉਦੋਂ ਉਹ ਕਲਾ ਵਰਤਰੀ ਕਿ ਡਿੱਗਣੇ ਰਲ ਮਿਲ ਕੇ ਤੇ ਜਿਹੜੇ ਡਿੱਗ ਪਏ ਉਹਨਾਂ ਨੂੰ ਸਾਹਮਣੇ ਰੱਖ ਕੇ ਸਤਿਗੁਰੂ ਜੀ ਨੂੰ ਕਹਿਣਾ ਮੋਏ ਗਰੀਬ ਕੋ ਲੇ ਕੁਰ ਲਾਏ, ਮੋਰੇ ਗਰੀਬ ਕੋ ਲੇ ਕੁਰ ਲਾਏ,
ਮੋਰੇ ਗਰੀਬ ਕੋ ਲੇ ਕੁਰ ਲਾਏ, ਮੋਰੇ ਗਰੀਬ ਕੋ ਲੇ ਕੁਰ ਲਾਏ,
ਮੋਰੇ ਗਰੀਬ ਲੇ ਕੁਰ ਲਾਏ, ਮੋਏ ਗਰੀਬ ਕੋ ਲੇ ਕੁਰ ਲਾਏ,
ਮੋਏ ਗਰੀਬ ਕੋ ਲੇ ਕੁਰ ਲਾਏ,
ਮੋਏ ਸਾਹਮਣੇ ਝੋਲੀ ਅੱਡ ਕੇ ਰੱਖਣੀ ਗਰੀਬ ਪਰਿਵਾਰ ਰੁੱਠ ਮੇਰੇ ਤੇ ਝੋਲੀ ਤੇ ਕੈਰ ਪਾ ਤਨ ਕੇ ਨਾ ਸਿੱਖੇ ਅਸੀਂ ਤੇ ਦੋ ਚਾਰ ਕਦਮ ਰੱਖ ਕੇ ਮਾਣ ਮੱਤੇ ਉਚਾਰਿਆ ਤੇ ਸਿੱਖ ਬਣ ਗਏ। ਸਿੱਖ ਦਾ ਮਤਲਬ ਜਿਹਦੇ ਅੰਦਰ ਪਾਪਨਾ ਦੀ ਝੋਲੀ ਸਦਾ ਹੀ ਸਤਿਗੁਰੂ ਦੇ ਸਾਹਮਣੇ ਖੁੱਲ੍ਹੀ ਰਹੇ, ਇਹ ਮਮਤਾ ਬਣ ਕੇ ਰਹੇ ਦਾਤੇ ਦੇ ਦਾਤੇ। ਇਹ ਦਾਤਾਂ ਗੁਰੂ ਅਰਜਨ ਪਿਤਾ ਦੇ ਘਰੋਂ ਮਿਲਦੀਆਂ। ਭੱਟ ਜੀ ਕਹਿੰਦੇ ਸਦਾ ਦਾ ਜੀਵਨ, ਜਿਹੜਾ ਜੀਵਨ ਮਿਲਣ ਤੋਂ ਬਾਅਦ ਦੁੱਖ ਨਹੀਂ ਦੇਂਦੇ, ਦੁੱਖ ਦੂਰ ਕਰਨ ਵਾਲੇ ਤੁਸੀਂ ਬਣ ਜਾਂਦੇ ਹੋ। ਤੁਹਾਡੇ ਵੀ ਕਹਿੰਦੇ ਜਿਹੜਾ ਤੁਹਾਡੀ ਸੰਗਤ ਵਿੱਚ ਆ ਗਿਆ ਉਹਦੇ ਵੀ ਦੁੱਖੜੇ ਦੂਰ ਖਾਣਗੇ। ਤੋ ਇੱਕ ਬਚਨ ਬੜਾ ਅਮੋਲ ਹੈ ਜਿਹਦੀ ਕੋ ਕੀਮਤ ਨੇ। ਭੱਟ ਜੀ ਕਹਿੰਦੇ ਤੁਹਾਡੇ ਬਚਨ ਅਮੋਲ, ਤੁਸੀਂ ਜੋਨਾ ਤੋਂ ਰਹਿ ਤੋ ਸੁਤੇ ਪ੍ਰਕਾਸ਼ ਕੋ ਅਨੁਭਵ ਸੁਤੇ ਪ੍ਰਕਾਸ਼ ਜੋ ਅੰਦਰੋਂ ਗਿਆਨ ਰਹਿਮਤਾ ਬਣ ਪਿਆ ਏ। ਸਤ ਸੰਗਤ ਜਗਤ ਦੇ ਆਪਣੇ ਦੁੱਖ ਦੂਰ ਨਹੀਂ ਹੁੰਦੇ, ਪਰ ਦੂਸਰੇ ਦੇ ਦੁੱਖ ਦੂਰ ਕਰਨੇ ਕਿੰਨੇ ਕੁ ਕਰ ਲਏਗਾ। ਪਰ ਇੱਥੇ ਤਾਂ ਸਤਿਗੁਰੂ ਆਏ ਕਿ ਪ੍ਰਾਣਾ ਦੇ ਦੁੱਖ ਦੂਰ ਕਰਨਗੇ। ਕੋਈ ਗੱਦੀਆਂ ਲਾਲ ਨਹੀਂ ਆਏ ਸਤਿਗੁਰੂ, ਕੋਈ ਮੱਥੇ ਟਿਕਵਾਨ ਨਹੀਂ ਆਏ, ਸਾਡੇ ਦੁਖੀ ਸੰਸਾਰ ਦੇ ਦੁੱਖ ਦੂਰ ਕਰਨ ਲਈ ਆਏ। ਪਰ ਜਗਤ ਅਣਜਾਣ ਜਿਹੜੇ ਢੰਗ ਨਾਲ ਦੁੱਖ ਦੂਰ ਹੁੰਦੇ ਉਹਨੂੰ ਅਪਣਾਉਂਦਾ ਨਹੀਂ। ਦੁਨੀਆਂ ਦੀ ਸੁਣਦਾ ਸਤਿਗੁਰੂ ਦੀ ਸੁਣਦਾ ਨਹੀਂ। ਮਹਾਰਾਜ ਜਿਹੜੇ ਤਰੀਕੇ ਦੱਸਦੇ ਨੇ ਉਹ ਉਹਨਾਂ ਰਾਹਾਂ ਤੇ ਚੱਲਾਂਗੇ ਤੇ ਕੀ ਦਾਤ ਮਿਲਦੀ। ਸਤਿਗੁਰੂ ਆਏ ਕੀ ਦੁਖੜੇ ਦੂਰ ਕਰਨ ਕਨ ਇਹਨਾਂ ਦਾ ਇਸੇ ਤਰ੍ਹਾਂ ਵਿਸਰਾਮ ਲਾ ਕੇ ਵੇਖਾਂਗੇ। ਅਰਚਾਂਗੇ ਅਗੈ ਗਹਿਣ ਜਿਸ ਰੱਬ ਤੱਕ ਪਹੁੰਚ ਨਹੀਂ ਨਾ ਹੋ ਸਕਦੀ। ਗੁਰੂ ਅਰਜਨ ਸਾਹਿਬ ਦੀ ਆਪਣੀ ਪਹੁੰਚ ਤੇ ਆਪਣੇ ਸੇਵਕਾਂ ਦੀ ਕਰਾ ਦਿੰਦੇ ਨੇ। ਜਿਹੜੀ ਭਟਕਣਾ ਭਰਮ ਕਿਸੇ ਤਰੀਕੇ ਨਹੀਂ ਮਿਟਦਾ, ਗੁਰੂ ਅਰਜਨ ਸਾਹਿਬ ਉਹ ਭਰਮ ਪੜਦਾ ਸਦਾ ਲਈ ਖਤਮ ਕਰਦੇ। ਇਹਨੂੰ ਗੁਰੂ ਤੇ ਕਹਿ ਰਹੇ ਹੋ ਭੱਟ ਜੀ ਕਹਿ ਰਹੇ ਨੇ ਸਤਿਗੁਰੂ ਸੀਤਲ ਨੇ ਜਿਹੜੀ ਸ਼ਾਂਤੀ ਕਿਧਰੇ ਨਹੀਂ ਮਿਲਦੀ ਧੰਨ ਗੁਰੂ ਅਰਜਨ ਸਾਹਿਬ ਜੀ ਤੁਹਾਡੇ ਕੋਲ ਆ ਕੇ ਮਿਲਦੀ ਏ। ਤੁਸੀਂ ਕਹੇ ਸੁੱਖਾਂ ਦੇ ਦਾਤੇ, ਕੋਈ ਪੈਸੇ ਦਾ ਦਾਤਾ ਏ, ਕੋਈ ਫਸਲ ਮੰਡੀ ਦਾ, ਕੋਈ ਅੰਨ ਪਾਣੀ, ਪਰ ਇਹ ਸੁੱਖ ਦਾਤਾ ਏ ਸਤਿਗੁਰੂ ਜੀ ਜਿਹੜੇ ਵੰਡਦੇ ਕੇਵਲ ਸੁੱਖ ਕਨ
ਅਸੰਭਵ
ਗੁਰੂ ਕੇ ਪਿਆਰੇ ਉਦਵੇਓ। ਉਹ ਜਿਹੜਾ ਨਿਰੰਕਾਰ ਉਹ ਇੱਥੇ ਪ੍ਰਗਟ ਹੈ ਧੰਨ ਗੁਰੂ ਅਰਜਨ ਪਿਤਾ ਜੀ ਦੇ ਅੰਦਰ। ਪੁਰਖ ਪੂਰਨ ਵਿਦਾਤੋ ਵਿਦਾਤਾ ਅਕਾਲ ਪੁਰਖ ਵਾਹਿਗੁਰੂ, ਜਿਹੜੇ ਵਾਹਿਗੁਰੂ ਨੂੰ ਕਹਿੰਦੇ ਨੇ ਨਾ ਕੋਈ ਸੰਭਵ ਨਹੀਂ ਉਹਨੂੰ ਮਿਲਣਾ, ਕਹਿੰਦੇ ਜੇ ਪ੍ਰਤੱਖ ਪ੍ਰਗਟ ਹੈ
ਨਾਨਕੇ ਆਦ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ।
ਗੁਰੂ ਨਾਨਕ ਪਿਤਾ ਮਹਾਰਾਜ ਜੀ ਆਪ ਗੁਰੂ ਉਹਨਾਂ ਦੀ ਸੰਗਤ ਕੀਤੀ, ਗੁਰੂ ਅੰਗਦ ਪਿਤਾ ਜੀ ਨੇ ਉਹਨਾਂ ਨੇ ਸੰਗਤ ਬਖਸ਼ੀ ਧੰਨ ਗੁਰੂ ਅਮਰਦਾਸ ਪਿਤਾ ਜੀ ਨੂੰ। ਜਿਵੇਂ ਉਹ ਸ਼ਬਦ ਸਮਾਏ ਸਨ ਇਸੇ ਤਰ੍ਹਾਂ ਗੁਰੂ ਰਾਮਦਾਸ ਪਿਤਾ ਨੇ ਗੁਰੂ ਅਰਜਨ ਪਿਤਾ ਨੂੰ ਸ਼ਬਦ ਵਿੱਚ ਸਮਾਨ ਦਿੱਤਾ ਹੋਇਆ ਹੈ।
ਧੰਨ ਧੰਨ ਗੁਰੂ ਰਾਮਦਾਸ ਗੁਰ ਦਿਨ ਪਾਰਸ ਪਰਸ ਮਿਲਾਇਓ।
ਧੰਨ ਨੇ ਗੁਰੂ ਰਾਮਦਾਸ ਪਿਤਾ ਮਹਾਰਾਜ ਧੰਨ ਨੇ ਜਿਹੜੇ ਆਪ ਪਾਰਸ ਨੇ ਤੇ ਉਹਨਾਂ ਨੇ ਗੁਰੂ ਅਰਜਨ ਪਿਤਾ ਨੂੰ ਪਰਸ ਤੇ ਮਿਲਾਜ ਦਿੱਤਾ ਹੈ, ਪਰਮੇਸ਼ਰ ਨਾਲ ਇੱਕ ਮਿਟ ਕਰ ਦਿੱਤਾ ਹੈ। ਉਹ ਤਾਂ ਕਹਿਣ ਇਹ ਤੇ ਸਾਨੂੰ ਕਹਿਣ ਜਿਵੇਂ ਉਹਨਾਂ ਨੂੰ ਮਿਲਾਇਆ ਪਾਈ, ਆਪਾਂ ਵੀ ਉਹਨਾਂ ਦੇ ਚਰਨਾਂ ਨੂੰ ਪਰਸਾਂਗੇ, ਸਾਨੂੰ ਮਿਲਾਣਗੇ।
ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸ਼ਿਵ ਰਹਿਤਾ।
ਸਾਰੇ ਜਗਤ ਵਿੱਚ ਸਤਿਗੁਰੂ ਜੀ ਦੀ ਜੈ ਜੈਕਾਰ ਹੋ ਰਹੀ, ਆਪ ਜੀ ਨੂੰ ਪਤਾ ਵਿੱਚ ਡਰਦਾ ਸਭ ਤੋਂ ਵੱਧ ਮੁਸੀਬਤਾਂ ਵੀ ਗੁਰੂ ਕਾਲ ਪਹਿਲੇ ਧੰਨ ਗੁਰੂ ਅਰਜਨ ਸਾਹਿਬ ਪਿਤਾ ਜੀ ਵੇਲੇ ਆਈਆਂ ਨੇ ਤੇ ਸਭ ਤੋਂ ਵੱਧ ਸਿੱਖੀ ਦਾ ਪ੍ਰਚਾਰ ਵੀ ਇਸੇ ਸਮੇਂ ਤੇ ਹੋਇਆ। ਅੱਜ ਅਸੀਂ ਕਹਿ ਰਹੇ ਨਾ ਮੁਸ਼ਕਲਾਂ ਬਹੁਤ ਨੇ ਕਿ ਮਹਾਰਾਜ ਜੀ ਨੇ ਦੱਸਿਆ ਹੈ ਪਿਆਰਿਓ ਜੇ ਫੁੱਲਾਂ ਦੀ ਖੁਸ਼ਬੂ ਲੈਣ ਦਿੰਦੇ ਜੇ ਫੁੱਲ ਵੱਧ ਵਿਕਣੇ ਜੇ ਗੁਲਾਬ ਦੇ ਤੇ ਕੰਡੇ ਵੀ ਉਹਨੇ ਬਰਾਬਰ ਨਾਲ ਜੇ ਕੰਡੇ ਨੇ ਤੇ ਫੁੱਲ ਵੀ ਕਰਨ ਇੱਕ ਉਹਦਾ ਇੱਕ ਨਿਜ਼ਾਮ ਹੈ ਆਪ ਜੀ ਨੂੰ ਬਤਾਏ। ਭਾਈ ਗੁਰਦਾਸ ਸਾਹਿਬ ਦੇ ਸ਼ਬਦ ਵਰਤਿਆ ਏ ਗੁਰੂ ਅਰਜਨ ਸਾਹਿਬ ਜੀ ਵੇਲੇ ਚਾਰਾਂ ਕੁੰਟਾਂ ਵਿੱਚ ਸਿੱਖੀ ਪੈ ਗਈ ਏ ਕਿ ਮੁਸਲਮਾਨ ਕਿ ਹਿੰਦੂ ਸਰਵਰੀਏ ਜਿਹੜੇ ਕਿ ਵੱਡੇ ਵੱਡੇ ਪਾਪੀ ਬਾਦਸ਼ਾਹ ਤੱਕ ਲੋਕ ਤੁਹਾਨੂੰ ਗੁਰੂ ਅਰਜਨ ਪਿਤਾ ਜੀ ਵੱਲ ਖਿੱਚੇ ਤੁਰੇ ਆ ਰਹੇ ਨੇ ਸਾਈ ਮੀਆਂ ਮੀਰ ਵਰਗੇ ਇਸਲਾਮ ਦੇ ਸਭ ਤੋਂ ਵੱਡੇ ਫਕੀਰ ਉਸ ਵਕਤ ਤੇ ਮੰਨੇ ਗਏ ਉਹ ਧੰਨ ਗੁਰੂ ਅਰਜਨ ਸਾਹਿਬ ਜੀ ਤੋਂ ਸਦਕੇ ਵਾਰੇ ਕੁਰਬਾਨ ਜਾਂਦੇ ਨੇ। ਹੋਇਆ ਕਿ ਗੁਰੂ ਕੇ ਪਿਆਰਿਓ ਜਲੰਧਰ ਦਾ ਫਾਤਮ ਸਿੰਘ ਬਹੁਤ ਮੰਨਿਆ ਪ੍ਰਮੰਨਿਆ ਉਹਦੇ ਉਹਨੇ ਜਦੋਂ ਦਰਸ਼ਨ ਕੀਤੇ ਉਹ ਸਤਿਗੁਰੂ ਜੀ ਦੀ ਸਿੱਖੇ ਨੂੰ ਧਾਰਨ ਕਰਕੇ ਸਵਰੀਏ ਭਾਈ ਬਹਿਲੋ ਜੀ ਵਰਗੇ ਉਹ ਆ ਰਹੇ ਨੇ ਬੜੇ ਬੜੇ ਵੱਡੇ ਹਿੰਦੂ ਪੰਡਿਤ ਗੰਗਾ ਕੰਮ ਵਰਗੇ ਉਹ ਸਤਿਗੁਰੂ ਜੀ ਦੀ ਸਿੱਖੀ ਵਿੱਚ ਆ ਕੇ ਸਾਰੇ ਚਾਰੇ ਪਾਸੇ ਜੈ ਜੈਕਾਰ ਹੋ ਰਹੇ ਗਏ। ਆਪ ਜੀ ਨੂੰ ਬਤਾਏ ਜਿਸ ਦਿਨ ਧੰਨ ਗੁਰੂ ਅਰਜਨ ਸਾਹਿਬ ਪਿਤਾ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ ਪਹਿਲੇ ਦਿਨ ਤੋਂ ਹੀ ਚਾਰ ਚੁਫੇਰੇ ਮੁਸ਼ਕਲਾਂ ਮੁਸੀਬਤਾਂ ਦੇ ਕੰਡੇ ਖਿਲ ਰਹੇ ਨੇ ਫਿਰ ਜੀ ਚੰਦ ਨੇ ਇੱਕ ਦਿਨ ਲਈ ਆਰਾਮ ਪਰ ਬੈਠ ਦਿੱਤਾ ਅੰਮ੍ਰਿਤਸਰ ਸ਼ਹਿਰ ਵੀ ਖਾਲੀ ਕਰਵਾਉਂਦਾ ਹੈ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਤੇ ਉਹਨਾਂ ਨੂੰ ਖਤਮ ਕਰਨ ਲਈ ਹਰ ਕਿਲਾ ਵਰਤਿਆ ਗਿਆ ਹੈ ਉਹਨਾਂ ਦੇ ਪੁੱਤਰ ਤਿਵਾਰ ਸਤਿਗੁਰਾਂ ਤਿਵਾਰ ਕਿਧਰੇ ਸੁਲੀਖਾਂ ਆ ਰਿਹਾ ਸੁਲੀ ਭੀਖਾਂ ਪਹੁੰਚਾ ਲੈ ਕੇ ਆ ਰਿਹਾ ਕਿਧਰੇ ਬਾਦਸ਼ਾਹ ਤੱਕ ਪਹੁੰਚਾ ਹੁਕਮਿਆਂ ਨੇ ਇਹ ਸਾਰੀਆਂ ਮੁਸੀਬਤਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ ਨੇ ਆਪ ਕੁਝ ਲਿਖਿਆ ਆਓ ਕਿਧਰੇ ਬਲੋਟੀ ਭਗਤਾਂ ਰਾਹੀਂ ਧੱਕਾ ਹੋ ਰਿਹਾ ਪਰ ਆਪ ਜੀ ਨੂੰ ਪਤਾ ਹੋਵੇ ਇਹਦੇ ਬਾਵਜੂਦ ਧਰਤੀ ਤੇ ਸਭ ਤੋਂ ਵੱਡਾ ਕਰਮਯੋਗ ਹੋਇਆ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸੰਪਾਦਨਾ ਇਸੇ ਵਕਤ ਤੋਂ ਹੋਈ। ਜੇ ਹੁਣ ਮਹਾਰਾਜ ਜੀ ਦੇ ਦਰਸ਼ਨ ਕਰੀਏ ਆਪ ਹੀ ਨਿਰੰਕਾਰ ਦੀ ਜੋਤ ਤੇ ਬਾਣੀ ਦੇ ਤੇ ਅੱਖਰ ਵਿੱਚ ਪੜ ਸਾਡੇ ਆਪਣੇ ਵੱਲੋਂ ਹਿਸਾਬ ਕਿਤਾਬ ਅੱਧੇ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੇਵਲ ਗੁਰੂ ਅਰਜਨ ਸਾਹਿਬ ਦੀ ਰਚਨਾ ਤੋਂ ਉਚਾਰਨ ਕੀਤੀ ਗਈ ਇਦੋ ਹੀ ਸਰੋਵਰ ਪੱਕੇ ਹੋਏ ਇਦੋ ਗੁਰੂ ਕੇ ਤਾਰੂ ਹਰਿਮੰਦਰ ਸਾਹਿਬ ਤਿਆਰ ਕੀਤੇ ਗਏ ਤਰਨ ਤਾਰ ਤੋਂ ਸਾਰਿਆਂ ਕਿਹੜਾ ਕੰਮ ਉਹ ਜੈ ਜੈਕਾਰ ਹੋ ਰਹੀ ਹੈ ਨਿਰੰਕਾਰ ਦੀ ਜਦੋਂ ਗੁਰੂ ਅਰਜਨ ਪਿਤਾ ਨੂੰ ਚੰਜੋਤ ਵਰਤ ਰਹੇ ਮੰਦਰ ਭਾਵ ਜੁਗਤ ਸਿਵ ਰਹਿਤਾ ਸਿਵ ਦਾ ਚਿਰ ਸ਼ਿਵਜੀ ਭਗਵਾਨ ਨੇ ਸਿਵ ਦਾ ਚੁੰਦਰ ਕਲਿਆਣ ਸਰੂਪ ਪਰਮਾਤਮਾ ਉਹ ਜੋ ਕਹਿ ਗੁਰੂ ਅਰਜਨ ਸਾਹਿਬ ਜੀ ਦੇ ਚਲੇ ਅੰਦਰ ਮੰਦਰ ਵਿੱਚ ਭਾਵ ਵਧਾ ਰਹੇ ਨੇ ਜੁਗਤ ਸਿਵ ਰਹਿਤਾ ਉਹ ਰਹਿ ਰਹੇ ਨੇ ਉਹਨਾਂ ਦੇ ਅੰਦਰ ਵਰਤ ਰਹੇ ਨੇ ਹਾਂ ਸਾਨੂੰ ਵੀ ਹੁਕਮ ਹੈ ਆ ਸਰੀਰ ਨੂੰ ਸਰੀਰ ਨਾ ਰਹਿਣ ਤਿਆਰ ਦੁਨੀਆਂ ਸਰੀਰ ਨੂੰ ਸਰੀਰ ਰੱਖ ਦੀਏ ਸਤਿਗੁਰੂ ਕਹਿੰਦੇ ਤੁਸੀਂ ਇਹਨੂੰ ਮੰਦਰ ਬਣਾ ਘਰ ਭਾਗਾਂ ਵਾਲਾ ਮੰਦਰ ਬਣਦਾ ਕਦੋਂ ਬਣਦਾ ਮੰਦਰ ਜਦੋਂ ਹਰੀ ਨਿਰੰਕਾਰ ਦਾ ਸਿਮਰਨ ਕਰੀਏ ਕੱਲ ਪੜਿਆ ਸੀ ਨਾ ਇੱਕ ਵਾਰ ਫਿਰ ਪੜੋ ਗਾਓ ਸਖੀ ਘਰ ਮੰਗਲ ਗਾਓ ਗਾਓ ਸਖੀ ਹਰ ਮੰਗਲ ਗਾਓ
ਗਾਓ ਸਖੀ ਹਰ ਮੰਗਲ ਗਾਓ ਗਾਓ ਸਖੀ ਹਰ ਮੰਗਲ
ਮੰਦਰ ਬਣੇ मन मंदर तन भेष कलंदर काटली तीर चनावर मन मंदर तन भेष कलंदर काटली तीर चनावर शबद मेरे प्राण बसत है बोड़ जन्म नाया एक शबद मेरे प्राण बसत है बोड़ जन्म नाया शब्द वसे मंदिर बन जाता है जिवें लोग मंदिर च अदर सत्कार मंदिर तो मुराद धार्मिक अस्थान ते जांदे इवें अपना ध्यान अपने ही अंदर बैठे साईं कोल जाएगा ते लाभ की कहिंदे मुड़ के जमना करना नहीं पौना दो मिनट आओ इस शरीर को मंदिर बनाइए आखो जे वाहगुरु 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 वाहगुरु
वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु
वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु
वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु
वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुर ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਸਪੁੱਤਰ ਪਉਮੇ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਉਹ ਸੋਢੀ ਕੁਲ ਵਿੱਚ ਕਹਿੰਦੇ ਹੋ ਕਿਰਿਆ ਧਰਮ ਪੂਜਾ ਅਰਜੁਨ ਹਰ ਭਗਤਾ ਨਿਰੰਕਾਰ ਦੇ ਭਗਤ ਨੇ ਗੁਰੂ ਅਰਜਨ ਪਿਤਾ ਮਹਾਰਾਜ ਤੇ ਤੁਜਾਤੇ ਦੇ ਝੰਡੇ ਨੂੰ ਧਰਮ ਦਾ ਝੰਡਾ ਚੜਾ ਦਿੱਤਾ ਨੇ ਆਜੋ ਜਿਨੇ ਪਾਰ ਕੰਗਣਾ ਇਸ ਧਰਮ ਦੇ ਇਸ ਰਸਤੇ ਤੇ ਖੁੱਲ੍ਹ ਸਕਦਾ ਝੂਲ ਰਹਿ ਝੰਡਾ ਨਾਮ ਦਾ ਬਖਸ਼ਾਂ ਦਾ ਹਰਿਮੰਦਰ ਸਾਹਿਬ ਵਿਚੋਂ ਜੋ ਕੁਝ ਬਣ ਕੇ ਪਿਆਰੋ ਪ੍ਰਵਾਹ ਚੱਲਦਾ ਪੈਰ ਦਾ ਉਹ ਝੰਡਾ ਧਰਮ ਦਾ ਭਾਵ ਉਹ ਰਸਤਾ ਹੀ ਧਰਮ ਦਾ ਜਿਨ੍ਹਾਂ ਤੇ ਕੋਈ ਚੱਲ ਕੇ ਕੋਈ ਤਾਂ ਹੌਲੀ ਜੀ ਕਹਿੰਦੇ ਨਾ ਤੁਹਾਡੇ ਦੁੱਖ ਦੂਰ ਕਰੇਗਾ ਥੋੜੇ ਜਿਹੇ ਬੰਦੇ ਆ ਜਾਓ ਨਹੀਂ ਸਾਹਿਬ ਕਹਿੰਦੇ ਖੁੱਲ੍ਹਾ ਇੱਕ ਸੱਦਾ ਏ ਆਓ ਇਸ ਰਸਤੇ ਤੇ ਝੰਡਾ ਝੂਲ ਰਿਹਾ ਕੋਈ ਜੀਵ ਖਾਲੀ ਨਾ ਮੁੜੇ
ਧਰਮ ਧੀਰ ਗੁਰ ਮਤ ਗੰਭੀਰ ਪਰ ਦੁੱਖ ਵਿਸਾਰਣ
ਸਤਿਗੁਰੂ ਜੀ ਧਰਮ ਦੇ ਧੀਰਜ ਕਾਨ ਪਾਵ ਧੀਰਜ ਸਿੱਖਣੀ ਹੋਵੇ ਤੇ ਗੁਰੂ ਅਰਜਨ ਪਿਤਾ ਜੀ ਗੁਰੂ ਦੀ ਮਤ ਨਾਲ ਇੰਨੇ ਗੰਭੀਰ ਕਾਨ ਡੂੰਘੇ ਵਿਚ ਦਾ ਕੋਈ ਅੰਤ ਨੇ ਤੇ ਪ੍ਰਾਣਾਂ ਦੇ ਦੁੱਖ ਵਿਸਾਰਦੇ ਕਾਨ ਪਾਵ ਦੂਰ ਕਰਦੇ ਕਾਨ
ਸ਼ਬਦ ਸਾਰ ਹਰ ਸਮੇਂ ਉਦਾਰ ਅਹੰਮੇਵ ਨਿਵਾਰਣ
ਅਹੰਮੇਵ ਦਾ ਅਹੰਕਾਰ ਦੂਰ ਕਰਦੇ ਕਹਿਣ ਹਰ ਸੰਗ ਉਦਾਰ ਉਦਾਰ ਕਹਿੰਦਾ ਖੁੱਲ ਦਿਲਾ ਰੱਬ ਵਰਗੇ ਖੁੱਲ ਦਿਲੇ ਕਹਿਣ ਮੇਰੇ ਧੰਨ ਗੁਰੂ ਅਰਜਨ ਪਿਤਾ ਜੀ ਤੇ ਸ਼ਬਦ ਸਾਰ ਦਾ ਅਰਥ ਕਹਿ ਸ਼ਬਦ ਦਾ ਇਹ ਤੱਤ ਜੋ ਹੈ ਨਾ ਸ੍ਰਿਸ਼ਟੀ ਦਾ ਸ਼ਬਦ ਉਹ ਗੁਰੂ ਅਰਜਨ ਪਿਤਾ ਜੀ ਦੇ ਕੋਲ ਉਹ ਦਾਤ ਕਹਿ
ਮਹਾਦਾਰ ਸਤ ਗੁਰ ਗਿਆਨ ਮਨ ਚਾਉ ਨਾ ਹੁਟੈ
ਸਤਿਗੁਰੂ ਜੀ ਦੇ ਘਰੋਂ ਉਹ ਰੱਬੀ ਗਿਆਨ ਵਰਤੈ ਵਰਤਾਤਾ ਜਾ ਰਿਹਾ ਮਹਾਂ ਦਾਨ ਜਿਹੜਾ ਦਾਨ ਕੋਈ ਨਹੀਂ ਕਰ ਸਕਦਾ ਸਤਿਗੁਰੂ ਕਰਦੇ ਕਹਿੰਦੇ ਦਿਨ ਰਾਤ ਜੀ ਦਾਨ ਹੋ ਰਿਹਾ ਦੁਨਿਆਵੀ ਦਾਤਾਂ ਦੀਆਂ ਚੋਲੀਆਂ ਆਤਮਕ ਦਾਤਾਂ ਦੀਆਂ ਚੋਲੀਆਂ ਭਰਦੀਆਂ ਤੇ ਫਿਰ ਮਨ ਚਾਉ ਨਾ ਉੱਟੇ ਇਹ ਚਾਉ ਕਦੇ ਸਤਿਗੁਰੂ ਦਾ ਮੁਕਤ ਦਾ ਨਹੀਂ ਦਿਨ ਰਾਤ ਚਾਵਾਂ ਇਹ ਦਾਤਾਂ ਵਰਤਾਂਦੇ ਨੇ ਕਦੇ ਗੁਰੂ ਅਰਜਨ ਪਿਤਾ ਜੀ ਦਾ ਬੰਦ ਨਹੀਂ ਕੀਤਾ ਤੈ
ਸਤਵੰਤ ਹਰ ਨਾਮ ਮੰਤਰ ਨਵ ਨਿਤ ਨਾਨਕ
ਸਤਿਗੁਰੂ ਸੱਚੇ ਪਾਤਸ਼ਾਹ ਸਤਵੰਤ ਨੇ ਐਸੋ ਜਿਹਾ ਹਰੀ ਨਾਮ ਦਾ ਮੰਤਰ ਕੋਲ ਨਾਮ ਦਾ ਉਹਦੇ ਵਿਚ ਨਵ ਨਿਧੀਆਂ ਨੇ ਖਜ਼ਾਨੇ ਭਰੇ ਨੇ ਜਿਹੜੇ ਕਦੇ ਮੁਕਣੇ ਨੇ ਉਹ ਨਾਮ ਸਭੋ ਕੁਝ ਦੇਣ ਵਾਲਾ ਚ ਵਰਤ ਰਿਹਾ ਕਹਿ
ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਆ ਤਾਣਿਓ
ਰਾਮਦਾਸ ਤਨ ਫਿਰ ਉਹ ਆ ਗਿਆ ਤਨ ਤੇ ਸਰੀਰ ਨੀ ਔਂਕੜੇ ਤਨ ਪੁੱਤਰ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਤਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਸਰਬ ਮੈਂ ਜਿਵੇਂ ਰੱਬ ਸਾਰਿਆਂ ਵਿਚ ਵਿਆਪਕ ਵਰਤ ਰਿਹਾ ਗੁਰੂ ਅਰਜਨ ਸਾਹਿਬ ਖੁਦ ਵਿਆਪਕ ਨੇ ਕਿੱਥੇ ਨਹੀਂ ਮੇਰੇ ਸਤਿਗੁਰੂ ਜੀ ਉਹਨਾਂ ਨੇ ਸਹਿਜ ਦਾ ਆਤਮਕ ਅਡੋਲਤਾ ਦਾ ਚੰਦੋਆ ਤਾਣਿਆ ਹੋਇਆ ਕਹਿ ਦਾਤਾਂ ਮੰਨਦੇ ਹਨ
ਗੁਰ ਅਰਜਨ ਪਲ ਪੁੱਛ ਰਹਿ ਰਾਜ ਜੋਗ ਰਸ ਜਾਣਿਓ
ਗੁਰੂ ਅਰਜਨ ਪਿਤਾ ਮਹਾਰਾਜ ਜੀ ਉਹ ਪਟ ਤਲ ਜੀ ਕਹਿੰਦੇ ਨੇ ਤੁਸੀਂ ਇਹਨਾਂ ਰਾਜ ਜੋਗ ਨੂੰ ਮਾਣਿਆ ਹੈ ਖੁਦ ਮਾਣਿਆ ਹੈ ਭਾਵ ਰਾਜੇ ਵੀ ਦੁਨੀਆਂ ਚ ਰਹਿ ਕੇ ਉਹਦੇ ਨਾਲ ਜੁੜੇ ਰਹਿਣਾ ਇੱਕੋ ਵਕਤ ਹੈ ਤੇ ਸਾਨੂੰ ਸਤਿਗੁਰੂ ਜੀ ਨੇ ਰਾਜ ਜੋਗ ਕੇ ਦਿੱਤਾ ਹੈ ਕੰਮ ਨਹੀਂ ਛਡਾਏ ਕੰਮ ਕਰਦੇ ਹਾਂ ਉਸ ਮਾਲਕ ਦੇ ਚਰਨਾਂ ਨਾਲ ਜੁੜਨ ਦਾ ਸਾਨੂੰ ਹੁਕਮ ਹੈ ਗੁਰੂ ਕੇ ਪਿਆਰੇ ਚ ਕਿਉਂਕਿ ਜੈਸਾ ਸੇਵਾ ਤੈਸਾ ਕੋਏ ਜੋ ਸਤਿਗੁਰੂ ਜੀ ਦੇ ਪਰਦਾਤਾ ਨੇ ਉਹ ਸਾਡੀ ਝੋਲੀ ਪੈਣੀਆਂ ਕੰਨ ਆਪ ਮੇਰੇ ਸਤਿਗੁਰਾਂ ਨੇ ਭੈਣ ਵਾਹਿਗੁਰੂ ਉਸ ਅਕਾਲ ਪੁਰਖ ਨੂੰ ਮਾਣਿਆ ਜਿਹੜਾ ਨਿਰਭਉ ਹੈ ਤੇ ਸਾਨੂੰ ਨਿਰਭੈ ਕਰਦੇ ਨੇ ਲੱਖਾਂ ਦੇ ਵਿੱਚੋਂ ਅਲੱਖ ਲਖਾਇਆ ਦਾ ਮਤਲਬ ਇਹ ਜਿਵੇਂ ਕੱਲ ਬੇਨਤੀ ਕਰਤਾ ਸਾਂ ਰੱਬ ਨੂੰ ਜਾਣਿਆ ਨਹੀਂ ਜਾ ਸਕਦਾ ਪਰ ਕਹਿੰਦੇ ਉਦੋਂ ਰਾਜਾ ਜਨਕ ਸੀ ਸਤਿਗੁਰੂ ਨੇ ਦੀ ਕਿਰਪਾ ਕੀਤੀ ਲੱਖਾਂ ਲੋਕਾਂ ਨੂੰ ਉਸ ਅਕਾਲ ਪੁਰਖ ਦਾ ਗਿਆਨ ਜਣਾ ਦਿੱਤਾ ਹੈ ਜਿਹੜਾ ਨਹੀਂ ਲੱਖਿਆ ਜਾ ਸਕਦਾ ਉਹ ਲਖਾ ਦਿੱਤਾ ਲੱਖਾਂ ਲੋਕਾਂ ਨੂੰ ਦਾਤ ਮਿਲੇ
ਅਗਾਮਿਆ ਗੋਚਰ ਗਤ ਗੰਭੀਰ ਸਤਿਗੁਰ ਪਰਚਾਇਓ।
ਜਿਹੜਾ ਵਾਹਿਗੁਰੂ ਤੱਕ ਪਹੁੰਚ ਨਹੀਂ ਹੋ ਸਕਦੀ ਗੰਭੀਰ ਹੈ, ਜਿਹਦਾ ਕੋਈ ਅੰਤ ਨਹੀਂ, ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਸ਼ਬਦ ਨਾਲ ਪੂਜਾ ਪਿਆਰ ਪਵਾਇਆ ਨੇ, ਕਈ ਉਸ ਵਾਹਿਗੁਰੂ ਨੂੰ ਜਾਣ ਲਈਆਂ ਨੇ ਆਤਮਾ।
ਗੁਰ ਪਰਚੈ ਪਰਵਾਨ ਰਾਜ ਮਹਿ ਜੋਗ ਕਮਾਇਓ।
ਗੁਰੂ ਰਾਮਦਾਸ ਪਿਤਾ ਨਾਲ ਗੁਰੂ ਅਰਜਨ ਸਾਹਿਬ ਜੀ ਨੇ ਐ ਪੂਜਾ ਪਰਚਾ ਪਾਇਆ, ਹੁੰਦਿਆਨ ਪਾਇਆ, ਉਹਦੇ ਨਾਲ ਰਾਜ ਤੇ ਜੋਗ ਦੋਨਾਂ ਨੂੰ ਮਾਰ ਗਿਆ। ਸਾਰੀ ਕਹਾਣੀ ਪਤਾ ਕਿੱਥੇ ਵੀ ਗੁਰੂ ਸ਼ਬਦ ਨਾਲ ਪਿਆਰ ਪੈਣਾ, ਬਸ ਸਾਨੂੰ ਤਾਂ ਹੀ ਲੋਕ ਕਹਿੰਦੇ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰ, ਕਹਿੰਦੇ ਗੱਲਾਂ ਨਾਲ ਤਾਂ ਸਮਝਣ ਦੀ ਟਰਾਈ ਕਰਿਓ, ਸ਼ਬਦ ਨੂੰ ਪਿਆਰ ਕਰੋ, ਤੁਹਾਨੂੰ ਪੁੱਛਣਾ ਦੱਸਣਾ ਨੀ ਪਏਗਾ, ਉਹ ਸਤਿਗੁਰੂ ਦਾਤ ਵਿਖਾ ਹੀ ਦੇਣਗੇ। ਉਧਰ ਤੋਂ ਬਗੈਰ ਜਿੰਨਾ ਕੁਝ ਦਲੀਲਾਂ ਨਾਲ ਕਰਾਂਗੇ ਕਹਾਣੀ ਬਣਦੀ ਕੋਈ ਨਹੀਂ। ਪਰ ਵੀਰ ਸਿੰਘ ਜੀ ਬਚਨ ਲਿਖਦੇ ਨੇ ਬਹੁਤ ਪਿਆਰਾ, ਕਹਿੰਦੇ ਦਾਤਾਂ ਲੈ ਕੇ ਜਿਹੜਾ ਜੀ ਦਾਨ ਆਤਮਕ ਜੀਵਨ ਦਾ ਮਿਲਦਾ, ਕਹਿੰਦੇ ਸਾਰੀਆਂ ਮਿਹਨਤਾਂ ਕੀ ਨੇ, ਜਿਵੇਂ ਇੱਕ ਬੀਜ ਧਰਤੀ ਚ ਨਾ ਸੁੱਟ ਦਿੰਦਾ ਆਪਣੇ ਆਪ, ਬਸ ਉਹਦਾ ਕੰਮ ਹੀ ਸੁੱਟਣਾ, ਸਿੱਖ ਦਾ ਕੰਮ ਹੀ ਗੁਰੂ ਦੇ ਬਚਨ ਦੇ ਸਾਹਮਣੇ ਆਪਣੇ ਆਪ ਨੂੰ ਸੁੱਟ ਦੇਣਾ, ਕਿਸੇ ਸਿਆਣਪ ਦੀ ਵਰਤੋਂ ਨਾ ਕਰੇ ਵੀ ਮੈਂ ਇਸ ਤਰ੍ਹਾਂ ਗਿਆਨ ਲੈ ਲਾ ਇਸ ਤਰ੍ਹਾਂ ਲੈ ਲਾ, ਨਹੀਂ, ਕਹਿੰਦੇ ਕਮਲਾ ਰੰਗਾ ਬਣ ਕੇ ਸੁੱਟ ਦੇ, ਜਦੋਂ ਬੀਜ ਧਰਤੀ ਚ ਸੁੱਟਦਾ ਹੈ ਨਾ, ਤੇ ਬਸ ਉਦੋਂ ਹੀ ਨਿਰੰਕਾਰ ਕੀ ਕਰਦਾ, ਉਸ ਬੀਜ ਨੂੰ ਗਾਲਦਾ, ਜਦੋਂ ਗਲਦਾ ਹੈ ਤੇ ਇੱਕਦਮ ਉਹਦੀ ਸੰਭਾਲ ਸ਼ੁਰੂ ਹੋ ਜਾਂਦੀ, ਧਰਤੀ ਮਾਂ ਬਣ ਜਾਂਦੀ, ਮਾਂ ਬਣ ਕੇ ਸੰਭਾਲ ਕੇ ਉਹਦੇ ਉਹ ਬੀਜ ਅੰਕੁਰਦਾ, ਬੂਟਾ ਜਦੋਂ ਹੀ ਬਣ ਕੇ ਬਾਹਰ ਆਇਆ, ਕਾਗਜ਼ ਦੀ ਕੁਦਰਤ ਵੇਖੋ ਕਿਵੇਂ ਇੱਕਦਮ ਉਹਦੀ ਸੇਵਾ ਚ ਪਾ ਗਿਆ, ਧਰਤੀ ਵਿਚ ਪਿਆਰ ਸੁੱਟਿਆ, ਕੁਛ ਸਮਾਂ ਕਹਿੰਦੇ ਕਿ ਜਾਂਦਾ ਹੀ ਨਹੀਂ, ਉਹਨੇ ਉਹਦੀ ਸੇਵਾ ਸ਼ੁਰੂ ਕੀਤੀ, ਅੰਕੁਰ ਬਣਾਇਆ, ਅੰਕੁਰ ਬਣਾ ਕੇ ਬਾਹਰ ਆਇਆ, ਜਦੋਂ ਹੀ ਧਰਤੀ ਤੋਂ ਬਾਹਰ ਆਇਆ ਨਾ, ਉਹਦੇ ਨਿਰੰਕਾਰ ਨੇ ਸੂਰਜ ਦੀ ਡਿਊਟੀ ਲਾਈ, ਹਵਾ ਦੀ ਲਾਈ, ਠੰਡ ਦੀ ਲਾਈ, ਮੌਸਮ ਦੀ ਲਾ ਕੇ ਨਾ ਉਹਦੀ ਸੰਭਾਲ ਕਰ ਕਰਕੇ ਉਹਨੂੰ ਵੱਡਾ ਕਰਨਾ ਸ਼ੁਰੂ ਕਰ ਦਿੱਤਾ। ਕੁਦਰਤ ਕਰਦੀ ਅਸੀਂ ਕਿਵੇਂ ਨਾ ਕਰਦੇ, ਉਹਨੇ ਪਾਲਣਾ, ਉਹਨੂੰ ਉਹਦੀ ਕਈ ਸ਼ਕਲਾਂ ਰੰਗ ਭਰੇ, ਵੱਡਾ ਬੂਟਾ ਬਣਾਇਆ, ਉਹਨੂੰ ਕਿਵੇਂ ਫੁੱਲ ਫਲ ਕਿਹੜੇ ਸੋਹਣੇ ਸੋਹਣੇ ਰੰਗ ਭਰਦੇ, ਤੇ ਕਹਿੰਦੇ ਬਸ ਇਹ ਕਹਾਣੀ ਜੇ ਗੁਰੂ ਚਰਨਾਂ ਚ ਡਿੱਗ ਪਵਾਂਗੇ ਸਤਿਗੁਰੂ ਉਦੋਂ ਹੀ ਆ ਜਿਹੜੀਆਂ ਗਿਆਨ ਦੀਆਂ ਤੇ ਰਹਿਮਤ ਦੀਆਂ ਬਾਤਾਂ ਨੇ ਨਾ ਸਾਨੂੰ ਦੇਣ ਲਈ ਚਾਰ ਚੁਫੇਰੇ ਆਪ ਸੰਭਾਲ ਕਰੇ ਤਾਂ। ਪਰ ਬੰਦਾ ਕਹਿੰਦਾ ਨੀ ਮੈਂ ਸਿਆਣਾ ਬਣ ਕੇ ਦਾਤਾਂ ਲੈਣੀਆਂ, ਤੇ ਸਤਿਗੁਰੂ ਕਹਿੰਦੇ ਸਿਆਣੇ ਬਣਿਆ ਤੇ ਖਾਲੀ ਲੈ ਦਿੰਦਾ, ਹੁਕਮ ਇਹਨਾ ਭਾਈ ਭਗਤ ਬਿਨਾਂ ਕੋਲ ਡੁੱਬੇ ਸਿਆਣੇ ਡੁੱਬੀ ਹੈ ਤਰੀ ਦਾਣੇ, ਤੁਮੇ ਬੇਨਤੀ ਕਰੇ ਸਤਿਗੁਰੂ ਜੀ ਦੇ ਸ਼ਬਦ ਨਾਲ ਪਿਆਰ, ਉਹ ਸ਼ਬਦ ਦੇ ਪਿਆਰ ਚੋਂ ਇਹ ਦਾਤਾਂ ਨਿਕਲਦੀਆਂ ਕਰਨ।
ਧੰਨ ਧੰਨ ਗੁਰ ਧੰਨ ਅਭਰ ਸਰ ਸੋ ਭਰ ਭਰਾਇਓ।
ਧੰਨ ਜੀ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਖਾਲੀ ਸਰੋਵਰ ਭਰ ਦਿੱਤੇ ਨੇ, ਖਾਲੀ ਕਿਰਦੇ ਨਾਮ ਨਾਮ ਭਰ ਦਿੱਤਨ।
ਗੁਰਗਮ ਪ੍ਰਮਾਣ ਅਜਰ ਕਰਿਓ ਸਰ ਸੰਤੋਖ ਸਮਾਇਓ।
ਕਹਿ ਲੱਗੇ ਗੁਰਗਮ ਪ੍ਰਮਾਣ ਗੁਰੂ ਤੱਕ ਦਮ ਦਮ ਤੁਲੰਦਰ ਪਹੁੰਚ, ਗੁਰੂ ਅਰਜਨ ਪਿਤਾ ਜੀ ਪੂਰੇ ਗੁਰੂ ਤੱਕ ਪਹੁੰਚੇ, ਉਹਨਾਂ ਨਾਲ ਪਰਚੇ ਕਰਨ ਤੇ ਜਿਹੜੀ ਅਜਰ ਵਸਤੂ ਨਹੀਂ ਜੜੀ ਜਾਂਦੀ ਉਹ ਸਤਿਗੁਰੂ ਨੇ ਜੜ ਕੇ ਦਿਖਾਈ, ਤੇ ਸੰਤੋਖ ਅੰਦਰ ਪ੍ਰਗਟ ਹੈ, ਸੰਤੋਖ ਅੰਦਰ ਪਿਆਰਿਓ ਰੋਮ ਰੋਮ ਅੰਦਰ ਸਾਰਾ ਕੁਝ ਹੁੰਦਿਆਂ ਆਮ ਰਹਿਣਾ, ਜਿਵੇਂ ਆਮ ਮਨੁੱਖ ਦਾ ਸਰੀਰ ਹੋਣਾ ਰੱਬ ਤੇ ਰਹਿਣਾ ਆਮ ਮਨੁੱਖ ਦੀ ਤਰ੍ਹਾਂ, ਇਹ ਕੇਵਲ ਉਹਨਾਂ ਨੂੰ ਬਣ ਪਾਉਂਦਾ ਹੈ।
ਗੁਰ ਅਰਜਨ ਕਲ ਉਚਰੈ ਸਹਿਜ ਜੋਗ ਨਿਜ ਪਾਇਓ।
ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀਓ, ਪੱਟ ਕਲ ਜੀ ਕਹਿੰਦੇ ਜੀ ਤੁਸਾਂ ਨੇ ਸਹਿਜ ਜੋਗ ਪਾਇਆ, ਬਹੁਤ ਪਿਆਰਾ ਬਚਨ ਕਹਿ ਕੇ ਸਮਾਪਤੀ ਕਰੀਏ। ਹੱਕ ਜੋਗ ਜਾਂ ਕਈ ਜੋਗ ਨੇ, ਸਹਿਜ ਜੋਗ ਦਾ ਮਤਲਬ ਜਦੋਂ ਉਹਦੇ ਕੋ ਜਾਈਏ ਫਿਰ ਕੁਛ ਸੋਚ ਕੇ ਕਰਨ ਦੀ ਲੋੜ ਨਹੀਂ, ਸੁੱਤੇ ਸਿਰ ਜੋ ਵੀ ਕਰੋਗੇ ਨਿਰੰਕਾਰ ਉਹ ਆਪ ਹੀ ਕਰਵਾਏਗਾ ਤੇ ਸਾਰਾ ਕੁਛ ਸੱਚ ਕਰਾ ਦੇਗਾ। ਉਹਨਾਂ ਨੂੰ ਸਕੀਮਾਂ ਨਹੀਂ ਲਾਣੀਆਂ ਪੈਂਦੀਆਂ ਜਿਹੜੇ ਉਹਦੇ ਘਰ ਬਖਸ਼ੇ ਗਏ, ਜੋ ਬੋਲਣ ਵੇਖਣ ਤੁਰਨ ਕੁਝ ਵੀ ਉਹ ਸਹਿਜ ਹੀ ਸਾਰਾ ਕੁਝ ਉਹਨਾਂ ਤੋਂ ਦਾਤਾਂ ਵਰਤੀਆਂ ਨੇ, ਉਚੇਚਾ ਹੋਏ ਸਮਾਂ ਨਹੀਂ ਉਹਨਾਂ ਨੂੰ ਬਣਾਉਣਾ ਪੈਂਦਾ। ਆਓ ਗੁਰੂ ਕਿਰਪਾ ਕਰੋ ਭਗਤ ਦੀ ਮਹਿਮਾ ਕਰਦੇ ਸਾਨੂੰ ਨਾਨਕਾ ਲੈ ਕੇ ਤੋਰਦੇ ਸਤਿਗੁਰੂ ਕਿਰਪਾ ਕਰਨ ਆਪਾਂ ਸਤਿਗੁਰੂ ਜੀ ਦੇ ਘਰੋਂ ਵੱਧ ਤੋਂ ਵੱਧ ਲਾ ਕੇ ਲਈਏ ਗੁਰੂ ਅਰਜਨ ਸਾਹਿਬ ਜੀ ਦੀ ਮਹਿਮਾ ਚੱਲਦੀ ਕੱਲ ਨੂੰ ਇਸ ਤੋਂ ਅੱਗੇ ਹੋਰ ਕਰਾਂਗੇ ਮਹਿਮਾ ਤੇ ਅਗਾਹ ਬੋਲਦੇ ਪਰ ਜਿੰਨੀ ਕੁ ਮੱਤ ਸਮੱਤ ਦੇ ਕੇ ਤੋਰਦੇ ਆਪਾਂ ਰਲ ਕੇ ਉਹ ਮਾਣਨੀ ਆਓ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਕਰਕੇ ਪਿਆਰ ਆਖੋ ਜੀ ਹੋ ਮੰਜਨ ਕੁਰਬਾਨ ਸਾਈ ਆਪਣੇ ਹੋ ਮੰਜਨ ਕੁਰਬਾਨ ਸਾਈ ਆਪਣੇ ਬਖਸ਼ਾਂ ਦੀ ਸ਼ੁਰੂਆਤ ਹੁੰਦੀ ਹੈ ਇਹਨੇ ਬਚਨ ਪ੍ਰਵਾਨ ਕਰਨੇ ਪੁਰਖ ਦੀ ਖਿਮਾ ਫਤਿਹ ਬੁਲਾਓ ਜੀ ਵਾਹ